ਗਈ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਆਸਟ੍ਰੇਲੀਆ ਅਕਤੂਬਰ ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਵੋਟ ਤੋਂ ਦੂਰ ਰਿਹਾ। ਉਧਰ ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਦੇ ਅੰਦਰ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਨੂੰ ਮਾਨਤਾ ਦਿੰਦੇ ਹੋਏ ਮਾਨਵਤਾਵਾਦੀ ਵਿਰਾਮ ਦੀ ਮੰਗ ਕੀਤੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ। ਕਾਬੁਲ ਧਮਾਕੇ ਲਈ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਕਬੂਲੀ। ਗਾਜ਼ਾ ਚ ਹਮਾਸ ਦਾ ਹਥਿਆਰ ਨਿਰਮਾਤਾ ਤੇ ਕਈ ਲੜਾਕੇ ਹਲਾਕ। ਇੰਡੋਨੇਸ਼ੀਆਈ ਦੀਪ ਸਮੂਹਾਂ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ। ਨਿਊ ਜਰਸੀ ਦੀ ਸੈਨੇਟ ਲਈ ਮੁੜ ਚੁਣੇ ਗਏ ਵਿਨ ਗੋਪਾਲ। ਬਾਈਡਨ ਅਤੇ ਜਿਨਪਿੰਗ 15 ਨਵੰਬਰ ਨੂੰ ਸੈਨ ਫ੍ਰਾਂਸਿਸਕੋ ਚ ਕਰ ਸਕਦੇ ਹਨ ਮੁਲਾਕਾਤ। ਕੰਬੋਡੀਆ ਨੇ 25 ਜਪਾਨੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਇਜਾਜ਼ਤ। ਧੰਨਵਾਦ।
This is Radio 770 AM. The views expressed on the preceding program may not necessarily be those of the owner or management of WTOR radio station.
Cricket World Cup semi-final and final live at 770 AM.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in Radio 770 AM and E-Awaz TV.
6478724900. Listen and watch online www.eawaz.com.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਨਾ ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ ਪਟਾਕਾ.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ ਪਟਾਕਾ.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 6476155234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਟਾਕਾ.com।
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
सिटी ऑफ ब्रैम्पटन आपको 12 नवंबर को सस्को सेंटेनियल, जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜੱਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165
दिस इज रेडियो 770 एएम द वॉइस ऑफ कम्युनिटी न्यूज करंट अफेयर्स इंफॉर्मेशन म्यूजिक एंड चिट चैट आई एम रमनजीत सिंह सिद्धू एंड यू आर लिसनिंग टू योर फेवरेट शो द करंट अफेयर्स विद रमनजीत Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਐਗਰੀਕਲਚਰ ਐਕਸਪਰਟ ਡਾਕਟਰ ਦਵਿੰਦਰ ਸ਼ਰਮਾ ਜੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਦੋਂ ਦੀ ਅਜੀਰੀਆਂ ਵੱਢੀਆਂ ਝੋਨੇ ਦੀ ਵਾਢੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਬਚਦੀ ਹੈ ਸਟਬਲ ਜਿਹਨੂੰ ਕਰਚੇ ਕਹਿ ਦਿੰਦੇ ਉਹਨਾਂ ਨੂੰ ਅੱਗ ਲੱਗਦੀ ਹੈ ਤੇ ਅੱਗ ਲੱਗਣ ਕਾਰਨ ਪੂਰਾ ਧੂੰਆਂਧਾਰੀ ਦਾ ਮਾਹੌਲ ਬਣਿਆ ਦਿੱਲੀ ਤੱਕ ਤੇ ਫਿਰ ਇਹਦੇ ਵਿੱਚ ਪੈਟੀ ਪੋਲਿਟਿਕਸ ਕਿਸਾਨਾਂ ਦੇ ਮਸਲੇ ਦੂਸ਼ਣਬਾਜ਼ੀ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਸੋ ਡਾਕਟਰ ਸ਼ਰਮਾ ਕਾਫੀ ਦੇਰ ਤੋਂ ਐਗਰੀਕਲਚਰ ਨੂੰ ਲੈ ਕੇ ਐਜ਼ ਅ ਐਕਸਪਰਟ ਮਾਮਲਿਆਂ ਦੇ ਉੱਤੇ ਪੜ੍ਹਦੇ ਲਿਖਦੇ ਵੀ ਨੇ ਤੇ ਸਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਨੇ ਡਾਕਟਰ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਵਾਰਮ ਵੈਲਕਮ ਔਨ 770 AM ਟੋਰਾਂਟੋ
ਥੈਂਕ ਯੂ ਵੈਰੀ ਮਚ ਸਰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲਾਂ ਸਟਬਲ ਬਾਰੇ ਪਹਿਲਾਂ ਤਾਂ ਇਹਦੀ ਕਰੰਟ ਪੋਜੀਸ਼ਨ ਹੈ ਜਿਹੜੀ ਉਹ ਬੜੀ ਚੋਕਿੰਗ ਹੈ ਦਿੱਲੀ ਦੇ ਵਿੱਚੋਂ ਅਸੀਂ ਖਬਰਾਂ ਦੇਖੀਆਂ ਮਾਸਕ ਆ ਗਏ ਸਕੂਲ ਬੜੀ ਦੇਰ ਤੱਕ ਬੰਦ ਕਰਨੇ ਪੈ ਰਹੇ ਨੇ ਓਵਰਆਲ ਜਿਹੜਾ ਇੰਪੈਕਟ ਹੈ ਇਹ ਤਾਂ ਹੈ ਪਰ ਮੈਂ ਜਿੱਡੀ ਕੁ ਸਿਆਸਤ ਦੇ ਜਾਂ ਸੁਪਰੀਮ ਕੋਰਟ ਦੀਆਂ ਖਬਰਾਂ ਦੇਖਦਾ ਵੀ ਹੈ ਇਹ ਗੱਲ ਤਾਂ ਹੋ ਰਹੀ ਹੈ ਕਿ ਬਹੁਤ ਖਤਰਨਾਕ ਹੈ ਪਰ ਕੋਈ ਸਹੀ ਰਸਤੇ ਵਾਲੀ ਅਪਰੋਚ ਨਹੀਂ ਆ ਰਹੀ ਬਲੇਮ ਗੇਮ ਤੱਕ ਗੱਲਾਂ ਬਹੁਤੀਆਂ ਸੁਣਨ ਨੂੰ ਮਿਲਦੀਆਂ ਨੇ ਪੋਲਿਟਿਕਸ ਤਾਂ ਹੋਈ ਜਾ ਰਹੀ ਹੈ ਮਤਲਬ ਓਵਰਆਲ ਤੁਸੀਂ ਕੀ ਦੇਖ ਰਹੇ ਹੋ ਪਹਿਲਾਂ ਤਾਂ ਸਿਚੁਏਸ਼ਨ ਕਿੰਨੀ ਕੁ ਗ੍ਰਿਮ ਹੈ ਕਿ ਇਹਨੂੰ ਕੋਈ ਸੀਰੀਅਸ ਲਏਗਾ ਵੀ ਆਰ ਦੇ ਟੇਕਿੰਗ ਇਟ ਸੀਰੀਅਸਲੀ ਕਿ ਕੀ ਹੋ ਰਿਹਾ
ਅਸੈਸਮੈਂਟ ਬਿਲਕੁਲ ਠੀਕ ਹੈ ਰਮਨ ਜੀ ਕਿਉਂਕਿ ਅਸੀਂ ਵੀ ਜੋ ਦੇਖ ਰਹੇ ਹੈਗੇ ਆ ਉਹਦੇ ਵਿੱਚ ਮੋਸਟ ਜੋ ਵਿਜ਼ੀਬਲ ਇੰਪੈਕਟ ਹੈਗਾ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਰਟੀਕਲ ਸਲੱਗ ਫੈਸਟ ਜਿਹੜਾ ਹੁੰਦਾ ਹੈਗਾ ਜਾਂ ਬਲੇਮ ਗੇਮ ਜਿਹੜੀ ਚੱਲ ਰਹੀ ਹੈਗੀ ਹੈ ਔਰ ਸਪੈਸ਼ਲੀ ਇਸ ਟਾਈਮ ਤੇ ਜਦਕਿ ਦਿੱਲੀ ਵਿੱਚ ਪੋਲਿਊਸ਼ਨ ਬਹੁਤ ਬੜਿਆ ਹੋਇਆ ਹੈਗਾ ਔਰ ਵੀ ਨੋ ਕਿ ਉਹ ਟੋਪ ਤੇ ਇਸ ਟਾਈਮ ਚੱਲ ਰਿਹਾ ਹੈਗਾ ਦੁਨੀਆਂ ਦੀ ਅਗਰ ਪੋਲਿਊਸ਼ਨ ਦਾ ਲੈਵਲ ਦੇਖੀਏ ਏਅਰ ਪੋਲਿਊਸ਼ਨ ਦਾ ਸੋ ਆਈ ਥਿੰਕ ਸਭ ਤੋਂ ਬੈਸਟ ਦਿੱਲੀ ਵਾਸਤੇ ਇਹੀ ਹੁੰਦਾ ਕਿ ਵੀ ਤੁਸੀਂ ਬਲੇਮ ਜਿਹੜਾ ਹੈਗਾ ਕਿਸਾਨਾਂ ਤੇ ਸੁੱਟ ਦਿਓ ਔਰ ਫਿਰ ਕਿਸਾਨਾਂ ਦੀ ਇੱਕ ਹੈਮਰਿੰਗ ਹੁੰਦੀ ਹੈ ਜਿਹਨੂੰ ਬੈਸ਼ਿੰਗ ਕਹਿੰਦੇ ਮੀਡੀਆ ਬੈਸ਼ਿੰਗ ਉਹ ਚੱਲ ਰਹੀ ਹੈ ਅੱਜ ਕੱਲ ਐਂਡ ਵੈਲ ਕਿਸਾਨਾਂ ਦੀ ਆਵਾਜ਼ ਇੰਨੀ ਬੁਲੰਦ ਨਹੀਂ ਹੈ ਕਿ ਵੀ ਉਹਨੂੰ ਉਹ ਫੇਸ ਕਰ ਪਾਉਣ ਜਾਂ ਉਹਦਾ ਜਵਾਬ ਦੇ ਪਾਉਣ ਲੇਕਿਨ ਰਿਐਲਿਟੀ ਇਸ ਕਿ ਯੈਸ ਇਸ ਕੋ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ ਅੱਗਾਂ ਬਹੁਤ ਲੱਗੀਆਂ ਹੈ ਹਾਲਾਂਕਿ ਪਿਛਲੇ ਸਾਲ ਦੇ ਹਿਸਾਬ ਨਾਲ ਬਹੁਤ ਘੱਟ ਗਈਆਂ ਹੈਗੀਆਂ ਨੰਬਰਸ ਜੋ ਹੈਗੇ ਆ ਫਾਇਰਸ ਤੇ ਘੱਟ ਗਏ ਹੈਗੇ ਆ ਪਰ ਪੋਲਿਊਸ਼ਨ ਤਾਂ ਹੈ ਹੀ ਹੈ ਨਾ ਔਰ ਉਹ ਜਿਹੜਾ ਪੋਲਿਊਸ਼ਨ ਹੈ ਉਹ ਦਿੱਲੀ ਨੂੰ ਇੰਪੈਕਟ ਕਰਦਾ ਹੈਗਾ, ਇਹ ਤਾਂ ਦਿੱਲੀ ਕਲੇਮ ਕਰਦਾ। ਔਰ ਅਸੀਂ ਹੁਣ ਤਾਂ ਸਵਾਲ ਵੀ ਉੱਠਣੇ ਖੜੇ ਹੋ ਗਏ ਕਿ ਬੰਬੇ ਦੀ ਪੋਲਿਊਸ਼ਨ ਕਈ ਦਿਨ ਜ਼ਿਆਦਾ ਸੀਗੀ ਦਿੱਲੀ ਤੋਂ ਵੀ, ਐਂਡ ਬੰਬੇ ਦੇ ਤਾਂ ਕੋਈ ਸਟਬਲ ਬਰਨਿੰਗ ਨਹੀਂ ਹੈ, ਤਾਂ ਉਹਨਾਂ ਦੀ ਪੋਲਿਊਸ਼ਨ ਕਿਉਂ ਇੰਨੀ ਹਾਈ ਹੈਗੀ ਹੈ? ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਸਭ ਨੂੰ ਮਜਬੂਰ ਹੋਣਾ ਪਏਗਾ ਦੇਖਣ ਵਾਸਤੇ ਕਿ ਬਈ ਹਰ ਸਿਟੀ ਦੀ ਇਸ ਮੌਸਮ ਤੇ ਆ ਕੇ ਪੋਲਿਊਸ਼ਨ ਲੈਵਲ ਇੰਨਾ ਹਾਈ ਹੋ ਜਾਂਦਾ। ਔਰ ਉਹਦਾ ਕਾਰਨ ਇਹ ਹੈ ਕਿ ਜਿਹੜਾ ਬੇਸ ਲਾਈਨ ਜਿਹੜਾ ਇਹਨਾਂ ਦਾ AQI ਹੈ, ਏਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ, ਉਹ ਆਲਰੇਡੀ ਬੜਾ ਹਾਈ ਹੈ। ਜੇ ਆਲਰੇਡੀ ਬੜਾ ਹਾਈ ਹੈ, ਥੋੜਾ ਜਿਹਾ ਵੀ ਪੋਲਿਊਸ਼ਨ ਬਾਹਰੋਂ ਆਉਂਦਾ ਤਾਂ ਉਹ ਐਗਰੀਵੇਟ ਕਰ ਦਿੰਦਾ ਹੈ ਸਿਚੁਏਸ਼ਨ ਨੂੰ। ਪਰ ਬਹੁਤ ਸਾਰੀ ਸਟੱਡੀਜ਼ ਹੈਗੀਆਂ, ਕੁਛ ਕਹਿੰਦੀਆਂ ਕਿ ਬਈ ਕੋਈ 4% ਕਹਿੰਦਾ, ਕੋਈ 6% ਕਹਿੰਦਾ, ਕੋਈ ਸਟੱਡੀ 8% ਕਹਿੰਦੀ ਹੈ, ਬਟ ਨੋਰਮਲੀ ਐਕਸਪੈਕਟ ਕੀਤਾ ਜਾਂਦਾ ਹੈ ਜਾਂ ਐਕਸੈਪਟ ਕੀਤਾ ਜਾਂਦਾ ਹੈ ਕਿ 8% ਜਿਹੜਾ ਪੋਲਿਊਸ਼ਨ ਦਾ ਲੈਵਲ ਹੈਗਾ ਉਹ ਵੱਧ ਜਾਂਦਾ ਹੈ ਬਿਕੋਜ਼ ਆਫ ਪੰਜਾਬ ਹਰਿਆਣਾ ਦੀ ਜਿਹੜੀ ਸਟਬਲ ਬਰਨਿੰਗ ਹੈ, ਪਰਾਲੀ ਨੂੰ ਜਲਾਉਣ ਦੀ ਜਿਹੜੀ ਇੰਸੀਡੈਂਟਸ ਹੁੰਦੇ ਹੈਗੇ।
ਜੀ ਅੱਛਾ ਡਾਕਟਰ ਸਾਹਿਬ, ਮੈਨੂੰ ਇੱਕ ਓਵਰਆਲ ਜੀ ਇੱਕ ਅਸੈਸਮੈਂਟ ਹੁੰਦੀ ਹੈ ਜਿਵੇਂ ਬਚਪਨ ਤੋਂ ਦੇਖਦੇ ਆ ਰਹੇ ਕਿ ਪਹਿਲਾਂ ਪੰਜਾਬ ਦੇ ਵਿੱਚ ਇਹਦੀ ਬਿਜਾਈ ਘੱਟ ਹੁੰਦੀ ਸੀ ਪੈੜੀ ਦੀ, ਜਾਂ ਹੁਣ ਉਹਦੇ ਲਾਈਫ ਸਟਾਈਲ ਚ ਫਰਕ ਆ ਗਿਆ, ਜਾਂ ਕਿਸਾਨੀ ਦਾ ਇਹ ਮਾਡਲ ਹੀ ਸੀ? ਕਿਉਂਕਿ ਅੱਗੇ ਇੱਕ ਵਾਰੀ ਮੈਂ ਪੜਿਆ ਕਿ ਖੇਤੀਬਾੜੀ ਯੂਨੀਵਰਸਿਟੀ ਕਿਸੇ ਜ਼ਮਾਨੇ ਚ ਰਿਕਮੈਂਡ ਵੀ ਕਰਦੀ ਹੁੰਦੀ ਸੀ ਕਿ ਬਈ ਤੁਸੀਂ ਇਹਨੂੰ ਅੱਗ ਲਾ ਦਿਆ ਕਰੋ। ਕੀ ਅੱਗ ਲਾਉਣਾ
ਪੈਡੀ ਵਾਜ ਨਾਟ ਏ ਪੰਜਾਬ ਕਰੋਪ, ਔਰ ਪੈਡੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਹੀ ਆਈ ਹੈਗੀ ਹੈ ਪੰਜਾਬ ਵਿੱਚ, ਐਂਡ ਮੈਂ ਇਹ ਚ ਕੋਈ ਗਲਤ ਨਹੀਂ ਸਮਝਦਾ ਕਿ ਲੋਕੀ ਕਹਿੰਦੇ ਕਿ ਸਾਡੀ ਕਰੋਪ ਨਹੀਂ ਹੈ। ਕਰੋਪ ਹੁਣ ਦੇਖੋ ਨਾ, ਅਗਰ ਤੁਹਾਡੀ ਕਰੋਪ 1960 ਦੇ ਦਸ਼ਕ ਤੋਂ ਜਾਂ 60-70 ਸਾਲ ਹੋ ਗਏ ਹੈ ਕਰੋਪ ਨੂੰ ਲਗਾਉਂਦੇ ਹੋਏ, ਤਾਂ ਫਿਰ ਤੁਹਾਡੀ ਤਾਂ ਹੋ ਹੀ ਗਈ ਨਾ ਉਹ। ਇਹ ਪੁਰਾਣੀ ਗੱਲਾਂ ਹੁਣ ਅਸੀਂ ਭੁੱਲ ਜਾਈਏ ਨਾ, ਲੈਟ ਅਸ ਸੀ ਕਿ ਬਈ ਜਿਹੜਾ ਉਹ ਕਰੋਪ ਇੰਨੇ ਸਾਲਾਂ ਤੋਂ ਜਿਹੜੀ ਹੈ, ਇੰਨੇ ਦਸ਼ਕਾਂ ਤੋਂ ਜਿਹੜੀ ਚੱਲ ਰਹੀ ਹੈਗੀ ਪੰਜਾਬ ਵਿੱਚ, ਉਹਦਾ ਕਿਉਂ ਹੋਇਆ ਕਿ ਬਈ ਸ਼ੁਰੂ ਚ ਪਹਿਲੇ ਨਹੀਂ ਹੁੰਦਾ ਸੀ ਸਟਬਲ ਬਰਨਿੰਗ, ਫਿਰ ਬਾਅਦ ਵਿੱਚ ਸਟਬਲ ਬਰਨਿੰਗ ਸ਼ੁਰੂ ਹੋਈ ਹੈ? ਉਹ ਇਸ ਕਰਕੇ ਸ਼ੁਰੂ ਹੋਈ ਹੈ, ਪਹਿਲੇ ਤਾਂ ਹੁੰਦੇ ਨਾ ਹੱਥਾਂ ਨਾਲ ਅਸੀਂ ਵੱਢਦੇ ਸੀਗੇ ਪੈਡੀ ਜਾਂ ਕਣਕ ਦੋਨੋਂ, ਔਰ ਉਹਦਾ ਰਿਜ਼ਲਟ ਇਹ ਸੀਗਾ ਕਿ ਥੱਲੋਂ ਅਸੀਂ ਕੱਟਦੇ ਸੀਗੇ, ਤਾਂ ਤਨੇ ਥੱਲੇ ਕੱਟਦੇ ਸੀਗੇ, ਉਹਨੂੰ ਫਿਰ ਅਸੀਂ ਮੈਨੇਜ ਕਰ ਲੈਂਦੇ ਸੀਗੇ। ਹੁਣ ਕਿਆ ਹੋਇਆ ਕਿ ਜਦ ਤੋਂ ਕੰਬਾਈਨ ਹਾਰਵੈਸਟਰ ਆ ਗਿਆ, ਕੰਬਾਈਨ ਹਾਰਵੈਸਟਰ ਜਿੰਨਾ ਜਿੰਨਾ ਵੱਧਦਾ ਗਿਆ ਰਕਬਾ ਉਹਦੇ ਥੱਲੇ, ਉਨਾ ਉਨਾ ਪ੍ਰੋਬਲਮ ਸਟਬਲ ਬਰਨਿੰਗ ਦਾ ਵੀ ਵੱਧਦਾ ਗਿਆ। ਉਹ ਕਾਰਨ ਇਹ ਸੀ, ਕੰਬਾਈਨ ਹਾਰਵੈਸਟਰ ਤੁਹਾਨੂੰ ਪਤਾ ਹੈ ਕਿ ਸਿੱਟਾ ਜਿਹੜਾ ਹੈਗਾ ਉਨਾ ਕੱਟ ਲੈਂਦਾ ਹੈਗਾ ਉੱਪਰੋਂ, ਔਰ ਥੱਲੇ ਜਿਹੜਾ ਪਰਾਲੀ ਹੈ ਉਹਨੂੰ ਛੱਡ ਦਿੰਦਾ ਹੈਗਾ, ਔਰ ਉਹ ਜਿਹੜੀ ਪਰਾਲੀ ਹੈ ਫਿਰ ਉਹ ਉਹਦਾ ਜਿਹੜਾ ਡਿਸਪੋਜ਼ਲ ਹੈ ਉਹ ਇੱਕ ਪ੍ਰੋਬਲਮ ਬਣਦਾ ਜਾ ਰਿਹਾ ਹੈਗਾ। ਔਰ ਕਿਉਂਕਿ 3 ਹਫ਼ਤੇ ਦੀ ਵਿੰਡੋ ਹੁੰਦੀ ਹੈ ਕਿਸਾਨ ਕੋਲ, ਉਹਨੇ ਪਹਿਲੇ ਪੈਡੀ ਦਾ ਹਾਰਵੈਸਟ ਕਰਨਾ ਹੈ, ਫਿਰ ਉਹਦੀ ਮਾਰਕੀਟਿੰਗ ਕਰਨੀ ਹੈ, ਫਿਰ ਉਹਨੇ ਵੀਟ ਦੀ ਸੋਇੰਗ ਕਰਨੀ ਹੁੰਦੀ ਹੈ, ਤਾਂ ਉਹਨੂੰ ਜਲਦੀ ਹੁੰਦੀ ਹੈ, ਔਰ ਉਸ ਜਲਦੀ ਕਰਕੇ ਫਿਰ ਉਹ ਸੋਚਦਾ ਹੈ ਜਾਂ ਸਮਝਦਾ ਹੈ ਬਹੁਤ ਇਲਾਕਿਆਂ ਵਿੱਚ ਕਿ ਬਈ ਸਭ ਤੋਂ ਆਸਾਨ ਤਰੀਕਾ ਹੈਗਾ ਕਿ ਤੁਸੀਂ ਇੱਕ ਮਾਚਿਸ ਦੀ ਤੀਲੀ ਲਗਾ ਦਿਓ, ਔਰ ਉਹ ਜਲ ਕੇ ਉਹ ਜਿਹੜਾ ਹੈਗਾ ਧੂੰਆਂ ਤਾਂ ਜਲ ਜੋ ਵੀ ਹੈ ਨੁਕਸਾਨ ਹੁੰਦਾ ਹੀ ਹੈ, ਪਰ ਨੁਕਸਾਨ ਜਿਹੜਾ ਹੁੰਦਾ ਹੈ ਉਹ ਉਹਨੂੰ ਲੱਗਦਾ ਕਿ ਮੇਰਾ ਖੇਤ ਤਿਆਰ ਹੋ ਗਿਆ ਹੈ ਜਲਦੀ, ਕਿਉਂਕਿ 15 ਨਵੰਬਰ ਤੱਕ ਸੋਇੰਗ ਹੋ ਜਾਣੀ ਚਾਹੀਦੀ ਹੈ, ਕਿਉਂਕਿ 15 ਨਵੰਬਰ ਤੋਂ ਬਾਅਦ ਫਿਰ ਈਲਡ ਜਿਹੜੀ ਹੈਗੀ ਹੈ, ਪੈਦਾਵਾਰ ਜਿਹੜੀ ਕਣਕ ਦੀ ਹੈਗੀ ਹੈ ਉਹ ਘੱਟ ਜਾਂਦੀ ਹੈਗੀ ਹੈ, ਘੱਟਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਦਾ ਪ੍ਰਯਾਸ ਰਹਿੰਦਾ ਕਿ 15 ਨਵੰਬਰ ਤੱਕ ਸਾਰਾ ਖੇਤ ਕੁਛ ਸਭ ਕੁਛ ਕਰਕੇ ਜਿਹੜੀ ਉਹਦੀ ਸੋਇੰਗ ਹੈ ਵੀਟ ਦੀ ਉਹ ਵੀ ਹੋ ਜਾਏ, ਤੇ ਇਹ ਇੱਕ ਮੁੱਖ ਕਾਰਨ ਹੈਗਾ, ਇਹ ਕਿਆ ਇਹੀ ਮੁੱਖ ਕਾਰਨ ਹੈਗਾ ਕਿ ਬਈ ਸਟਬਲ ਬਰਨਿੰਗ ਦਾ ਇਸ਼ੂ ਇੰਨਾ ਹੌਟ ਹੈ, ਔਰ ਉਹ ਵੱਧਦਾ ਗਿਆ ਪੰਜਾਬ ਚ, ਹਰਿਆਣੇ ਚ, ਅੱਜ ਕੱਲ੍ਹ ਤਾਂ ਹੁਣ ਰਾਜਸਥਾਨ ਔਰ ਮੱਧ ਪ੍ਰਦੇਸ਼ ਤੋਂ ਵੀ ਸਟਬਲ ਬਰਨਿੰਗ ਦੇ ਕੇਸਿਸ ਆਉਣੇ ਸ਼ੁਰੂ ਹੋ ਗਏ ਹੈਗੇ, ਪਰ ਮੇਨਲੀ ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ ਦੇ ਕੁਛ ਇਲਾਕੇ ਹੈਗੇ ਜਿਹਦਾ ਜਿਹੜਾ ਧੂੰਆਂ ਜਿਹੜਾ ਹੈਗਾ ਉਹ ਦਿੱਲੀ ਨੂੰ ਇਰੀਟੈਂਟ ਹੁੰਦਾ ਹੀ ਆ, ਦਿੱਲੀ ਨੂੰ ਬਹੁਤ ਹੀ ਪ੍ਰੋਬਲਮ ਵਿੱਚ ਖੜਾ ਕਰਦਾ ਹੈਗਾ, ਸਾਂਸ ਲੈਣ ਦੇ ਲੋਕਾਂ ਨੂੰ ਪ੍ਰੋਬਲਮ ਹੈਗੀ। ਤੁਸੀਂ ਜੋ ਪਹਿਲੇ ਕਹਿ ਰਹੇ ਸੀ ਸਕੂਲ ਬੰਦ ਹੈਗੇ ਬੱਚਿਆਂ ਦੇ, ਦੇਖੋ ਨਾ ਸਕੂਲ ਬੰਦ ਹੋ ਜਾਣ, ਐਮਰਜੈਂਸੀ ਲੱਗ ਜਾਏ, ਔਡ ਈਵਨ ਨੂੰ ਫਿਰ ਦੁਬਾਰਾ ਲਿਆਉਣ ਦੀ ਗੱਲ ਹੋਈ, ਸੁਪਰੀਮ ਕੋਰਟ ਇੰਨਾ ਸਖਤੀ ਨਾਲ ਨੋਟਿਸ ਲਏ, ਮਤਲਬ ਮੈਂ ਕਹਿੰਦਾ ਸਭ ਮਿਲਾ ਜੁਲਾ ਕੇ ਨਜ਼ਰ ਆਉਂਦਾ ਕਿ ਬਈ ਜਿਹੜਾ ਪ੍ਰੋਬਲਮ ਹੈਗਾ ਇਹ ਕਿਉਂ ਇੰਨਾ ਲਿੰਗਰ ਕਰ ਰਿਹਾ ਹੈਗਾ, ਕਿਉਂ ਨਹੀਂ ਇਹਨੂੰ ਐਡਰੈਸ ਕੀਤਾ ਗਿਆ। ਇਹ ਹੁਣ ਸਰਕਾਰਾਂ ਇਹਦੇ ਜਵਾਬ ਪਤਾ ਨਹੀਂ ਕੀ ਦੇਣਗੀਆਂ, ਲੇਕਿਨ ਮੈਨੂੰ ਲੱਗਦਾ ਹੈ ਕਿ ਬਈ ਦਿਸ ਇਜ਼ ਅ ਵੈਰੀ ਬਿਗ ਇਸ਼ੂ ਜੋ ਨੂੰ ਐਡਰੈਸ ਕਰਨ ਦੀ ਜ਼ਰੂਰਤ ਹੈਗੀ ਹੈ।
ਜੀ ਤੇ ਡਾਕਟਰ ਸਾਹਿਬ, ਜਿਵੇਂ ਮੈਂ ਓਵਰਆਲ ਸਿਨੈਰੀਓ ਦੇਖ ਰਿਹਾ, ਇੱਕ ਜਗ੍ਹਾ ਪੰਜਾਬ ਹੈ, ਹਰਿਆਣਾ, ਇਹਨਾਂ ਦੀ ਆਪਣੀ ਪੋਲਿਟਿਕਸ ਜਾਂ ਪੈਟੀ ਪੋਲਿਟਿਕਸ ਜੋ ਮਰਜ਼ੀ ਕੋਈ ਕਹਿ ਦਿੰਦੇ ਹਨ ਜੀ, ਫਿਰ ਸੈਂਟਰਲ ਗਵਰਨਮੈਂਟ ਦੀ ਪੋਲਿਸੀ ਆ ਗਈ, ਫਿਰ ਓਵਰਆਲ ਖੇਤੀਬਾੜੀ ਦੀ ਨੀਤੀ ਵੀ ਕੰਮ ਕਰਦੀ ਹੈ, ਫਿਰ ਵਰਲਡ ਬੈਂਕ ਦੇ ਅਨੁਸਾਰ ਕਿਹੜੀਆਂ ਖੇਤੀ ਦੀਆਂ ਫਸਲਾਂ ਚੱਲ ਸਕਦੀਆਂ, ਕਿਹੜੀਆਂ ਨਹੀਂ ਚੱਲਦੀਆਂ, ਤੇ ਇਹਦੇ ਵਿੱਚ ਕਿੰਨੀਆਂ ਏਜੰਸੀਜ਼ ਇਨਵੋਲਵਡ ਨੇ, ਤੇ ਦੂਜੇ ਪਾਸੇ ਕਿਸਾਨ ਬਿਲਕੁਲ ਉਹਦੇ ਨੱਕ ਦੇ ਸਾਹਮਣੇ ਜਿਹੜੀ ਪ੍ਰੋਬਲਮ ਹੈ ਉਹਨੂੰ ਨੀ ਸਮਝ ਆ ਰਿਹਾ ਮੈਂ ਕਿਵੇਂ ਡੀਲ ਕਰਾਂ, ਉਹਦੀ ਜਿੰਨੀ ਕਪੈਸਿਟੀ ਸੀ ਉਹਦੇ ਵਿੱਚ ਕੁਛ ਮਸ਼ੀਨਾਂ ਕੋਈ ਸੀਡਰ ਹੈਪੀ ਸੀਡਰ ਕੋਈ ਕਿਸ ਤਰ੍ਹਾਂ ਦੇ ਮੈਂ ਬੜੇ ਨਾਂ ਸੁਣੇ ਆ ਤੇ ਜਦੋਂ ਵੀ ਮੈਂ ਵਾਪਸ ਕਦੇ ਗੱਲ ਕੀਤੀ ਆ ਕੋਈ ਨਵੀਂ ਮਸ਼ੀਨ ਆ ਜਾਂਦੀ ਆ ਫਿਰ ਨਵੀਂ ਹੁਣ ਕਹਿੰਦੇ ਮਸ਼ੀਨਾਂ ਦਾ ਵੀ ਕਬਾੜ ਇਕੱਠਾ ਹੋ ਗਿਆ ਧੂੰਆਂ ਵੀ ਇਕੱਠਾ ਹੋ ਗਿਆ ਇੰਡੀਵਿਜੁਅਲ ਲੈਵਲ ਤੇ ਇਹਨੂੰ ਨਹੀਂ ਐਂਟਰਟੇਨ ਕੀਤਾ ਜਾ ਸਕਦਾ ਡੀਲ ਤੇ ਕੰਸੋਲੀਡੇਟਡ ਕੋਈ ਪ੍ਰੋਗਰਾਮ ਨਜ਼ਰ ਨਹੀਂ ਆ ਰਿਹਾ ਇਹੀ ਸਿਚੁਏਸ਼ਨ ਹੈ ਜੀ ਹਾਂਜੀ
ਦੇਖੋ ਜੀ ਸਿੱਧੀ ਗੱਲ ਹੈ ਕਿ ਬਈ ਪੋਲੀਟਿਕਸ ਤਾਂ ਬਿਲਕੁਲ ਠੀਕ ਤੁਹਾਡੀ ਗੱਲ ਹੈਗੀ ਕਿਉਂਕਿ ਹਰਿਆਣਾ ਚ ਡਬਲ ਇੰਜਨ ਸਰਕਾਰ ਹੈਗੀ ਹੈ ਜਿਹਨਾਂ ਮਤਲਬ ਦੋਨੋਂ ਹਰਿਆਣੇ ਚ ਵੀ ਬੀਜੇਪੀ ਔਰ ਸੈਂਟਰ ਚ ਵੀ ਬੀਜੇਪੀ ਪੰਜਾਬ ਵਿੱਚ ਪਹਿਲੇ ਕਾਂਗਰਸ ਸੀਗੀ ਔਰ ਫਿਰ ਆਮ ਆਦਮੀ ਪਾਰਟੀ ਆਈ ਹੈ ਤਾਂ ਇਹ ਰੂਲਿੰਗ ਪਾਰਟੀ ਦਾ ਜਿਹੜਾ ਇੱਕ ਸੋਚ ਹੋਏਗਾ ਜਾਂ ਜਿਹੜਾ ਇੰਪਰੈਸ਼ਨ ਸਾਨੂੰ ਸਭ ਨੂੰ ਹੈਗਾ ਕਿ ਬਈ ਉਹ ਐਮਿਕੇਬਲੀ ਚੀਜ਼ ਨੂੰ ਐਡਰੈਸ ਨਹੀਂ ਕਰਨਾ ਚਾਹੁੰਦੇ ਔਰ ਇਸੇ ਕਰਕੇ ਜਦ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਜਾਂ ਚੀਫ ਮਿਨਿਸਟਰ ਸੀਗੇ ਤਾਂ ਵੀ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਸੀਗਾ ਪੰਜਾਬ ਸਰਕਾਰ ਦੇ ਤਰਫੋਂ ਦਿੱਲੀ ਨੂੰ ਕਿ ਸਾਨੂੰ 2000 ਕਰੋੜ ਰੁਪਏ ਤੁਸੀਂ ਦੇ ਦਿਓ ਅਸੀਂ ਉਹ 2000 ਕਰੋੜ ਰੁਪਏ ਕਿਸਾਨਾਂ ਵਿੱਚ ਅਸੀਂ ਵੰਡ ਦੇਵਾਂਗੇ ਔਰ ਕਿਸਾਨ ਕਿਉਂਕਿ ਕਿਸਾਨ ਕਹਿ ਰਹੇ ਹੈਗੇ ਆ ਕਿ ਪੰਜਾਬ ਵਿੱਚ ਤਕਰੀਬਨ 220 ਲੱਖ ਟਨ ਦਾ ਪਰਾਲੀ ਹੁੰਦੀ ਹੈਗੀ ਜਾਂ ਸਟਬਲ ਹੁੰਦਾ ਹੈਗਾ 220 ਲੱਖ ਟਨ ਬਹੁਤ ਬੜਾ ਇੱਕ ਵੋਲਿਊਮ ਹੈ ਉਹਨੂੰ ਕੋਈ ਸਰਕਾਰ ਔਰ ਕੋਈ ਪ੍ਰਾਈਵੇਟ ਸੈਕਟਰ ਉਹਨੂੰ ਐਡਰੈਸ ਨਹੀਂ ਕਰ ਸਕਦਾ ਉਹ ਕਿਸਾਨਾਂ ਦੇ ਸਪੋਰਟ ਦੇ ਬਗੈਰ ਉਹ ਕੰਮ ਨਹੀਂ ਹੋ ਸਕਦਾ ਔਰ ਕਿਸਾਨ ਕਹਿ ਰਹੇ ਹੈ ਕਿ ਕਿਸਾਨ ਕਹਿੰਦੇ ਸਾਨੂੰ ਥੋੜਾ ਜਿਹਾ ਪੈਸਾ ਤੁਸੀਂ ਜ਼ਿਆਦਾ ਦੇ ਦਿਓ ਇੱਕ ਇਨਸੈਂਟਿਵ ਦੇ ਦਿਓ ਕਿ ਆਪਣੀ ਕੋਸਟ ਅਸੀਂ ਰਿਕਵਰ ਕਰ ਲਈਏ ਜਿੰਨਾ ਉਹਦੇ ਵਿੱਚ ਆਏਗਾ ਨਾ ਖੇਤ ਨੂੰ ਸਾਫ਼ ਕਰਨ ਵਾਸਤੇ ਜਾਂ ਤਿਆਰ ਕਰਨ ਵਾਸਤੇ ਉਹਨੇ ਸਾਨੂੰ ਕੋਸਟ ਦੇ ਦਿਓ ਅਸੀਂ ਆਪਣੇ ਮੈਨੇਜ ਕਰ ਲਵਾਂਗੇ ਮੈਨੇਜ ਮਤਲਬ ਇਹ ਨਹੀਂ ਹੈ ਕਿ ਅੱਗ ਲਾਉਣਗੇ ਮਤਲਬ ਮੈਨੇਜ ਮਤਲਬ ਕਿ ਵੀ ਤੁਸੀਂ ਚਾਹੇ ਕੰਪਨੀਆਂ ਨੂੰ ਦੇ ਕੇ ਆਓ ਪਲਾਂਟਾਂ ਨੂੰ ਦੇ ਕੇ ਆਓ ਜਿਹੜੇ ਲੱਗ ਰਹੇ ਹੈਗੇ ਸਰਕਾਰ ਦੇ ਜਾਂ ਫਿਰ ਤੁਸੀਂ ਆਪਣੇ ਅੰਦਰ ਹੀ ਖੇਤ ਵਿੱਚ ਉਹਨੂੰ ਪਲਾਓ ਕਰੋ ਜਾਂ ਮਲਚਿੰਗ ਕਰੋ ਜੋ ਵੀ ਕਰੋ ਲੇਬਰ ਲਗਾਓ ਫੈਮਿਲੀ ਦੀ ਜਾਂ ਬਾਹਰੋਂ ਲੇਬਰ ਲੈ ਕੇ ਲਗਾਓ ਜੋ ਵੀ ਕਰੋ ਕਹਿੰਦੇ ਕਿਸਾਨ ਕਹਿੰਦੇ ਅਸੀਂ ਕਰ ਲਵਾਂਗੇ ਫਿਰ ਦਿੱਕਤ ਕੀ ਹੈ ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਕਿਹਾ ਸੀ ਸਾਨੂੰ 2000 ਕਰੋੜ ਰੁਪਏ ਦਾ ਸਰਕਾਰ ਨੇ ਨਾ ਕਰਤੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਪਿਛਲੇ ਸਾਲ ਕਿ ਸਾਨੂੰ ਤੁਸੀਂ 2500 ਕਰੋੜ ਰੁਪਏ ਦੇ ਹਿਸਾਬ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਅਸੀਂ ਪੈਸਾ ਦੇਣਾ ਚਾਹੁੰਦੇ ਹੈਗੇ ਹਾਂ ਐਜ਼ ਜਿਹੜਾ ਇਨਸੈਂਟਿਵ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ 25% ਪੰਜਾਬ 25% ਦਿੱਲੀ ਤੇ 50% ਜਿਹੜਾ ਹੈਗਾ ਗਵਰਨਮੈਂਟ ਸੈਂਟਰ ਦੀ ਉਹ ਉਹਦੇ ਚ ਯੋਗਦਾਨ ਦੇ 50% ਮਤਲਬ ਸੀਗਾ ਉਹਨਾਂ ਦਾ ਕਿ 1500 ਕਰੋੜ ਰੁਪਏ ਜਿਹੜਾ ਹੈਗਾ ਨਾ ਉਹ ਸਟੇਟ ਤੋਂ ਆਇਆ ਉਹ ਸੈਂਟਰ ਤੋਂ ਆਇਆ ਹੁਣ 1500 ਕਰੋੜ ਰੁਪਏ ਸਰਕਾਰ ਨੇ ਨਾ ਕਰਤੀ ਦੇਖੋ ਨਾ ਇੱਕ ਤਰਫ ਤਾਂ ਬੈਂਕਾਂ ਦਾ ਜਿਹੜਾ ਕਾਰਪੋਰੇਟ ਦਾ ਲੋਨ ਹੈ 1500 ਕਰੋੜ ਰੁਪਏ ਤੁਸੀਂ 10 ਸਾਲਾਂ ਵਿੱਚ ਮਾਫ਼ ਕਰਤਾ ਜਾਂ ਰਾਈਟ ਆਫ ਕਰਤਾ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ ਫਿਰ ਤੁਸੀਂ ਜਿਹੜੇ ਵਿਲਫੁਲ ਡਿਫਾਲਟਰ ਹੈਗੇ ਵਿਲਫੁਲ ਡਿਫਾਲਟਰ ਉਹ ਹੁੰਦੇ ਜਿਹੜੇ ਪੈਸੇ ਦੇ ਸਕਦੇ ਪਰ ਨਹੀਂ ਦਿੰਦੇ ਉਹ ਕਹਿੰਦੇ ਜਾਓ ਜੀ ਜੋ ਮਰਜ਼ੀ ਕਰ ਲਓ ਹੈਨਾ ਵਿਲਫੁਲ ਡਿਫਾਲਟਰ ਉਹ 16,000 ਦੇ ਆਸ ਪਾਸ ਹੈਗੇ ਹੈ ਔਰ ਉਹਨਾਂ ਦਾ 3.5 ਲੱਖ ਕਰੋੜ ਰੁਪਏ ਤੁਸੀਂ ਹੁਣੇ ਉਹ ਕਹਿਤਾ ਬੈਂਕਾਂ ਨੂੰ ਕੰਪਰੋਮਾਈਜ਼ ਕਰ ਲਓ ਯਾਨੀ ਉਹ ਵੀ ਮਾਫ਼ ਕਰ ਦਿਓ ਤੁਹਾਡੇ ਕੋਲ ਪੈਸੇ ਔਰ ਤੁਸੀਂ 1500 ਕਰੋੜ ਰੁਪਏ ਦੇ ਨਹੀਂ ਸਕਦੇ ਖੇਤੀ ਵਾਸਤੇ ਜਾਂ ਫਾਰਮਰਸ ਵਾਸਤੇ ਕਿਆ ਮਤਲਬ ਕਿਆ ਪੋਲਿਸੀਜ਼ ਹੈਗੀਆਂ ਕਿ ਜਿਹੜੇ ਕਿਸਾਨਾਂ ਨੂੰ ਸਮਝਦੀ ਨਹੀਂ ਹੈਗੀ ਕਿ ਉਹ ਦੇਸ਼ ਦੀ ਇਕਨੋਮੀ ਦਾ ਹਿੱਸਾ ਹੈਗੀਆਂ ਸਿਰਫ ਉਹਨਾਂ ਨੂੰ ਇਹੀ ਸਮਝ ਆਉਂਦਾ ਕਿ ਕਾਰਪੋਰੇਟ ਦੀ ਜਦ ਤੱਕ ਸੇਵਾ ਨਾ ਹੋਏ ਤਦ ਤੱਕ ਨਜ਼ਰ ਨਹੀਂ ਆਉਂਦਾ ਕਿ ਇਕਨੋਮਿਕ ਗਰੋਥ ਕਿਤੇ ਹੋਈ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਬੜਾ ਸਵਾਲ ਹੈ ਦੂਸਰਾ ਇੱਕ ਹੋਰ ਰਮਨ ਜੀ ਬਹੁਤ ਇੰਟਰਸਟਿੰਗ ਹੈ ਕਿ ਸੁਪਰੀਮ ਕੋਰਟ ਜਿਹੜਾ ਹੁਣ ਅੱਜਕੱਲ੍ਹ ਦਬਾਅ ਪਾ ਰਿਹਾ ਕਿ ਬਈ ਤੁਸੀਂ ਪੈਡੀ ਨੂੰ ਹਟਾਓ ਔਰ ਨਾਲ ਪੈਡੀ ਦੀ MSP ਬੰਦ ਕਰੋ ਡਾਇਵਰਸੀਫਿਕੇਸ਼ਨ ਕਰੋ ਔਰ ਇਹ ਸਭ ਜਿਹੜੀ ਗੱਲਾਂ ਹੋ ਰਹੀਆਂ ਉਹ ਚ ਬੜੀ ਇੱਕ ਇੰਟਰਸਟਿੰਗ ਗੱਲ ਇੱਕ ਹੋਰ ਨਿਕਲ ਕੇ ਆ ਰਹੀ ਹੈ ਜੋ ਜ਼ਿਆਦਾ ਲੋਕੀ ਨਹੀਂ ਸ਼ਾਇਦ ਜਾਣਦੇ ਉਹਨੂੰ ਕਿ ਇੱਕ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਹੈ ਵਾਸ਼ਿੰਗਟਨ DC ਵਿੱਚ ਉਹਨਾਂ ਦੀ 2019 ਦੀ ਸਟੱਡੀ ਕਹਿੰਦੀ ਹੈ ਕਿ ਪੰਜਾਬ ਹਰਿਆਣਾ ਔਰ ਦਿੱਲੀ ਦੀ ਜਿਹੜੀ ਪੋਲਿਊਸ਼ਨ ਹੈਗੀ ਹੈ ਉਹ ਉਹਨਾਂ ਨੇ ਸਟੱਡੀ ਕੀਤੀ ਹੈ ਬੜੇ ਵਿਆਪਕ ਲੈਵਲ ਤੇ ਔਰ ਉਹ ਕਹਿੰਦੇ ਹੈ ਕਿ ਇਹਦੇ ਵਿੱਚ 12.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈਗਾ 5 ਸਾਲਾਂ ਵਿੱਚ ਅਗਰ ਇੰਨਾ ਨੁਕਸਾਨ ਹੁੰਦਾ ਹੈ 12.5 ਲੱਖ ਕਰੋੜ ਦਾ ਔਰ ਉਹ ਕਹਿੰਦੇ ਕਿ ਅਗਰ ਇਹ 5 ਸਾਲਾਂ ਦਾ ਨੁਕਸਾਨ ਜਿਹੜਾ ਹੈਗਾ ਇਹਦੇ ਨਾਲ 770 ਏਮਸ ਵਰਗੇ ਇੰਸਟੀਚਿਊਟ ਚੱਲ ਸਕਦੇ ਔਰ ਮਜ਼ੇ ਦੀ ਗੱਲ ਹੈ ਕਿ ਹਿੰਦੁਸਤਾਨ ਚ ਅੱਜ 20 ਇੰਸਟੀਚਿਊਟ ਏਮਸ ਵਰਗੇ ਹੈਗੇ ਹੈ ਔਰ 4 ਹੋਰ ਹੋ ਜਾਣੇ ਅਗਲੇ 2025 ਤੱਕ ਯਾਨੀ 24 ਇੰਸਟੀਚਿਊਟ ਸਾਡੇ ਕੋਲ ਅੱਜ ਤੱਕ ਹੈਗੇ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਜਦਕਿ ਇਹ ਜਿਹੜੇ ਹੈਲਥ ਔਰ ਐਨਵਾਇਰਮੈਂਟਲ ਡੈਮੇਜਿਸ ਦੀ ਜਿਹੜੀ ਕੋਸਟ ਹੈ ਇਹੀ 770 ਇੰਸਟੀਚਿਊਟ ਦਾ ਖਰਚਾ ਲੈ ਸਕਦੀ ਹੈ ਕਿਆ ਮਤਲਬ 1500 ਕਰੋੜ ਰੁਪਏ ਬੜਾ ਅਮਾਊਂਟ ਹੈਗਾ ਕਿ ਜਿਹੜਾ ਅਸੀਂ 2 ਲੱਖ ਕਰੋੜ ਰੁਪਏ ਹਰ ਸਾਲ ਦਾ ਬਚਾ ਲਈਏ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਆ ਪ੍ਰੋਬਲਮ ਹੈ ਕਿ ਪੋਲੀਟਿਕਸ ਨੂੰ ਸਮਝ ਨਹੀਂ ਆਉਂਦਾ ਕਿ ਬਈ ਤੁਸੀਂ ਲੋਕਾਂ ਦੀ ਜਾਨ ਤਾਂ ਬਚਾਉਣੀ ਹੈ, ਲੋਕਾਂ ਦੀ ਇਕਨੋਮਿਕ ਉਹਦੀ ਅਗਰ ਤੁਸੀਂ ਕੋਸਟਿੰਗ ਵੀ ਦੇਖ ਲਓ ਤਾਂ ਬਹੁਤ ਬੜਾ ਤੁਹਾਡੇ ਕੋਲ ਇੱਕ ਅਪਰਚੁਨਿਟੀ ਹੈਗੀ ਹੈ ਕਿ ਤੁਸੀਂ ਲੋਕਾਂ ਨੂੰ ਇੰਨਾ ਫਾਇਦਾ ਦਿਓ ਕਿ 770 ਇੰਸਟੀਚਿਊਟ ਜਿਹੜਾ ਦੇ ਸਕਦੇ ਆ ਉਹ ਤੁਸੀਂ ਅਗਰ ਸਟਬਲ ਬਰਨਿੰਗ ਚ ਕੰਟਰੋਲ ਕਰਨ ਚ ਮਦਦ ਦਿਓ ਤਾਂ ਇਹਦੇ ਚ ਕੀ ਮਾੜਾ ਕੀ ਸੀਗਾ, ਕੀ ਪ੍ਰੋਬਲਮ ਹੈਗਾ? ਕਿਉਂ ਪੋਲਿਟਿਕਸ ਖੇਲੀ ਜਾਂਦੀ ਹੈ ਇਸ ਗੱਲਾਂ ਤੇ? ਇਹ ਮਤਲਬ ਕਿ ਇਹ ਜਿਹੜਾ ਹਿਸਟਰੀ ਦਾ ਡਾਟਾ ਜਿਹੜਾ ਹੈਗਾ ਨਾ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦਾ, ਇਟ ਇਜ਼ ਆਈ ਓਪਨਿੰਗ, ਔਰ ਇਹ ਆਈ ਓਪਨਿੰਗ ਹੈਗਾ। ਇਹਨੂੰ ਦੇਖਣਾ ਚਾਹੀਦਾ ਕਿ ਸਰਕਾਰਾਂ ਨੂੰ, ਔਰ ਫਿਰ ਉਹਦੀ ਅਕਾਊਂਟੇਬਿਲਿਟੀ ਹੋਲਡ ਹੋਏ ਕਿ ਵੀ ਕੀ ਗੱਲ ਹੈਗੀ ਹੈ ਕਿ ਜਾਣ ਬੁੱਝ ਕੇ ਅਸੀਂ ਨਹੀਂ ਦੇ ਰਹੇ ਹੈਗੇ, ਇਹ ਕਹਿ ਕੇ ਕਿ ਪੈਸਾ ਨਹੀਂ ਹੈ। ਪੈਸਾ ਤਾਂ ਹੁਣ ਬੈਂਕਾਂ ਦਾ ਰਾਈਟ ਆਫ ਤਾਂ ਕੀਤਾ ਤੁਸੀਂ ਆਪਣੇ 15 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਦਾ, ਤਾਂ ਤਾਂ ਤੁਸੀਂ ਨਹੀਂ ਕਿਹਾ ਕਿ ਪੈਸਾ ਨਹੀਂ ਹੈਗਾ। ਤੁਹਾਡੇ ਜਿਹੜੇ ਬੈਂਕਰਪਸੀ ਇਨਸੋਲਵੈਂਸੀ ਜਿਹੜੀ ਉਹ ਇੱਕ ਹੁੰਦੀ ਹੈ ਸੋਲੂਸ਼ਨ ਕਿਹਾ ਜਾਂਦਾ ਇਨਸੋਲਵੈਂਸੀ ਦਾ, ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ 90% ਲੋਕਾਂ ਨੂੰ ਹੇਅਰ ਕੱਟ ਮਿਲ ਜਾਂਦੇ ਆ, ਯਾਨੀ ਉਹ ਮਾਫ਼ ਹੋ ਜਾਂਦਾ ਉਹਨਾਂ ਦਾ ਜਿਹੜਾ ਕਰਜ਼ਾ ਲਿਆ ਹੋਇਆ ਜਾਂ ਲੈਂਡਰਸ ਨੂੰ ਜਿਹੜਾ ਦੇਣਾ ਹੁੰਦਾ ਉਹਨਾਂ ਨੇ, ਜਿਹਦੇ ਵਿੱਚ ਬੈਂਕ ਵੀ ਸ਼ਾਮਿਲ ਹੁੰਦੇ ਆ। ਕਹਿਣ ਦਾ ਮਤਲਬ ਹੈ ਕਿ ਇਹ ਕਿਆ ਹੋ ਕੇ ਰਿਹਾ ਹੈਗਾ? ਸੋ ਆਈ ਥਿੰਕ ਪੀਪਲ ਸ਼ੁਡ ਅੰਡਰਸਟੈਂਡ ਕਿ ਬਈ ਇਹ ਅਸਲੀ ਇਸ਼ੂ ਕਿੱਥੇ ਹੈਗਾ, ਕਿਉਂਕਿ ਇਹ ਹੋਏ ਮੀਡੀਆ ਬੈਸ਼ਿੰਗ ਹੋ ਰਹੀ ਹੈ ਜਿਹੜੀ ਫਾਰਮਰਸ ਦੀ, ਉਹ ਤੋਂ ਨਿਕਲ ਕੇ ਅਗਰ ਅਸੀਂ ਇਸ਼ੂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਤੇ ਸਮਾਧਾਨ ਵੀ ਆਪਾਂ ਲੱਭਾਂਗੇ ਨਾ।
ਅੱਛਾ ਡਾਕਟਰ ਸਾਹਿਬ, ਕੁਛ ਏਦਾਂ ਦੀ ਵੀ ਗੱਲ ਹੈ ਕਿਉਂਕਿ ਜਦੋਂ ਅਸੀਂ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਏ ਹਾਂ ਉਦੋਂ ਇੱਕ ਨੈਸ਼ਨਲ ਪਾਲਿਸੀ ਆ ਉਹਦੇ ਵਿੱਚ ਇੱਕ ਸਾਰਤਾ ਜਿਹਨੂੰ ਕਹਿੰਦੇ ਕੰਸਿਸਟੈਂਸੀ ਦਿਖਦੀ ਹੈ ਦ ਵੇ ਇਟ ਵਾਜ ਇੰਪਲੀਮੈਂਟਡ, ਦੋ ਦੇਰ ਵਾਰ ਗੈਪਸ, ਹਿਊਜ ਗੈਪਸ, ਬਟ ਸਟਿਲ ਇਟ ਵਾਜ ਅ ਸਿੰਗਲ ਪਲਾਨ ਕਾਇੰਡ ਆਫ ਥਿੰਗ। ਹੁਣ ਜਿਹੜੀ ਗੱਲ ਆ ਰਹੀ ਹੈ, ਤੁਸੀਂ ਕਿਤੇ ਹੋਰ ਗੱਲ ਕਰਦੇ ਹੋ, ਐਕਸਪਰਟ ਕਿਤੇ ਹੋਰ ਹੈ, ਲੈਬ ਕਿਤੇ ਹੋਰ ਹੈ, ਪੋਲੀਟਿਕਸ ਕਿਤੇ ਹੋਰ ਹੈ, ਪੋਲੀਟੀਕਲ ਵਿਲ ਕਿਤੇ ਹੋਰ ਹੈ, ਪ੍ਰੈਸ਼ਰ ਗਰੁੱਪ ਜਿਹੜੇ ਮੈਂ ਕਿਸਾਨ ਆਰਗੇਨਾਈਜੇਸ਼ਨ ਦੇ ਦੇਖੇ ਆ ਉਹ ਇੱਕ ਜਗ੍ਹਾ ਇੱਕ ਅਫਸਰ ਤੋਂ ਧੱਕੇ ਨਾਲ ਅੱਗ ਲਗਾਉਣ ਵਾਲਾ ਮਾਮਲਾ ਵੀ ਆ ਗਿਆ, ਮਤਲਬ ਖਿੰਡਿਆ ਪੁੰਡਿਆ ਕੰਮ ਹੋ ਰਿਹਾ, ਜਦੋਂ ਕਿ ਗ੍ਰੀਨ ਰੈਵੋਲਿਊਸ਼ਨ ਵੇਲੇ ਏਦਾਂ ਦੇ ਹਾਲਾਤ ਸ਼ਾਇਦ ਨਹੀਂ ਹੋਣਗੇ ਜਦੋਂ ਅਸੀਂ ਕਿਸਾਨਾਂ ਨੂੰ ਕਿਹਾ ਵੀ ਆਹ ਵਾਲੀ ਯੂਰੀਆ ਪਾਓ, ਆਹ ਵਾਲੀ ਤੁਸੀਂ ਕੈਮੀਕਲਸ ਪਾਓ। ਹੁਣ ਕਿਉਂ
ਸਭ ਤੋਂ ਵੱਡੀ ਗੱਲ ਇਹ ਜੀ ਕਿ ਜਿਹੜਾ ਇੱਕ ਅੱਜ ਕੱਲ ਹਰੇਕ ਆਦਮੀ ਕੋਲ ਜਿਹੜਾ ਫੋਨ ਆ ਗਿਆ ਹੱਥ ਵਿੱਚ, ਔਰ ਉਹ ਸੋਸ਼ਲ ਮੀਡੀਆ ਵਿੱਚ ਜਾਂ ਦੂਜੇ ਮੀਡੀਆ ਵਿੱਚ ਵੀ ਉਹ ਲੱਗਦਾ ਹੈ ਉਹ ਆਪਣੇ ਵਿਚਾਰ ਦੇਣਾ ਸ਼ੁਰੂ ਕਰ ਦਿੰਦਾ ਹੈ, ਔਰ ਜਿਹੜਾ ਉਹ ਐਕਸਪਰਟ ਓਪੀਨੀਅਨ ਉਹ ਇੰਨਾ ਇੱਕ ਡਿਸਟੋਰਟ ਕਰ ਦਿੰਦਾ ਸਾਰੀ ਰਿਐਲਿਟੀਜ਼ ਨੂੰ ਕਿ ਸਮਝ ਨਹੀਂ ਆਉਂਦਾ ਕਿ ਸੱਚਾਈ ਕੀ ਹੈ ਤਾਂ ਕਿਤੇ ਗੜਬੜੀ ਕਿੱਥੇ ਹੋ ਰਹੀ ਹੈਗੀ ਹੈ। ਮਤਲਬ ਤੁਸੀਂ ਅੱਜ ਕੱਲ੍ਹ ਦੇ ਟੀਵੀ ਸ਼ੋਅ ਦੇਖ ਲਓ, ਟੀਵੀ ਜਿੰਨੇ ਵੀ ਐਂਕਰ ਬੋਲਦੇ ਹੈਗੇ ਆ, ਮੈਨੂੰ ਨਹੀਂ ਲੱਗਦਾ ਉਹਨਾਂ 'ਚ ਇੱਕ ਬੰਦਾ ਵੀ ਕਿਤੇ ਖੇਤ ਵਿੱਚ ਗਿਆ, ਔਰ ਉੱਥੋਂ ਬੈਠੇ ਬੈਠੇ ਸਾਨੂੰ ਉਪਦੇਸ਼ ਹੁੰਦੇ ਆ। ਅੱਛਾ ਦੂਜੀ ਗੱਲ ਹੋਰ ਸੁਣੋ, ਮੈਨੂੰ ਕੁਛ ਦਿਨ ਪਹਿਲੇ ਇੱਕ ਫੋਨ ਆਉਂਦਾ ਜੀ ਦਿੱਲੀ ਤੋਂ, ਕਹਿੰਦੇ ਜੀ ਮੈਂ ਤੁਹਾਡਾ ਬਹੁਤ ਬੜਾ ਫਾਲੋਅਰ ਹੈਗਾ। ਮੈਂ ਕਿਹਾ ਜੀ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਜੀ ਮੇਰੀ ਇੱਕ ਸੁਝਾਅ ਹੈਗਾ ਇਸ ਡਬਲ ਬਰਨਿੰਗ ਵਾਸਤੇ। ਮੈਂ ਕਿਹਾ ਦੱਸੋ ਜੀ। ਕਹਿੰਦਾ ਜੀ ਕਿ ਕਿਸਾਨ ਇਹ ਕਿਉਂ ਨੀ ਕਰਦੇ ਕਿ ਜਿਹੜਾ ਉਸ ਡਬਲ ਹੋਇਆ ਪਰਾਲੀ ਜਿਹੜੀ ਹੋਈ ਹੈ ਉਹਨੂੰ ਜ਼ਮੀਨ ਵਿੱਚ ਕਿਉਂ ਨੀ ਬੋ ਦਿੰਦੇ ਦੁਬਾਰਾ, ਉਹਦੀ ਬੋਵਾਈ ਕਿਉਂ ਨੀ ਕਰ ਦਿੰਦੇ? ਮੈਨੂੰ ਭਾਈ ਸਾਹਿਬ ਤੁਸੀਂ ਕਿਆ ਸਮਝਦੇ ਹੋ ਕਿ ਤੁਸੀਂ ਤੁਹਾਡੇ ਕੋਲ ਹੀ ਸਾਰਾ ਵਿਜ਼ਡਮ ਹੈਗਾ? ਜਿਹੜਾ ਬੰਦਾ ਆਪਣੇ ਜਨਰੇਸ਼ਨ ਤੇ ਖੇਤੀ ਕਰਦਾ ਆ ਰਿਹਾ ਉਹਨੂੰ ਨੀ ਪਤਾ ਕਿ ਪਰਾਲੀ ਨੂੰ ਜ਼ਮੀਨ ਚ ਅਸੀਂ ਬੁਆਈ ਕਰ ਸਕਦੇ ਹੈਗੇ ਆ, ਮਤਲਬ ਇਨ ਦੀ ਸੈਂਸ ਕਿ ਰੀਪਲੋਗ ਕਰ ਦਈਏ। ਹਾਂਜੀ, ਤਾਂ ਮੈਂ ਕਿਹਾ ਉਹਨੂੰ ਉਹ ਵੀ ਜਾਣਦਾ ਹੈ? ਕਹਿੰਦਾ ਅੱਛਾ ਜੀ। ਮੈਂ ਕਿਹਾ ਤੁਸੀਂ ਕਦੀ ਖੇਤ ਵੀ ਗਏ ਹੋ? ਕਹਿੰਦਾ ਜੀ ਮੈਂ ਤਾਂ ਕਦੀ ਖੇਤ ਨਹੀਂ ਗਿਆ। ਮੈਂ ਕਿਹਾ ਤੁਸੀਂ ਆਪਣੇ ਡਰਾਇੰਗ ਰੂਮ ਚ ਸੋਚਿਆ ਕਿ ਸਰ ਤੁਹਾਡੇ ਕੋਲ ਸੋਲੂਸ਼ਨ ਹੈਗਾ? ਉਹਦਾ ਮੈਂ ਕੀ ਕਰਨਾ ਹੁਣ? ਮੈਂ ਟੀਵੀ ਸ਼ੋਅ ਤੇ ਜਾਂਦਾ ਸਰ, ਹਾਂਜੀ, ਔਰ ਮੈਨੂੰ ਬੁਲਾਇਆ ਜਾਂਦਾ। ਇੱਕ ਵੀ ਐਂਕਰ ਨੇ ਕਦੀ ਉਹ ਖੇਤ ਨਹੀਂ ਦੇਖਿਆ। ਹੋ ਰਹੀਆਂ ਜੀ, ਪੰਜਾਬ ਡਾਇਵਰਸੀਫਾਈ ਕਰੇ, ਇਹ ਸੋਲੂਸ਼ਨ ਨਹੀਂ ਹੈ ਭਾਈ ਸਾਹਿਬ ਜਾਂ ਉਹਨੂੰ ਮੈਂ ਕਹਿੰਦਾ ਮੈਡਮ ਨੂੰ ਕਿ ਮੈਡਮ ਜੀ ਡਾਇਵਰਸੀਫਾਈ ਕਰਨ ਦਾ ਇਹ ਮਤਲਬ ਨਹੀਂ ਕਿ ਅੱਜ ਸ਼ਟਰ ਡਾਊਨ ਕਰਤਾ ਕੱਲ ਸ਼ਟਰ ਉਠਾਇਆ ਤਾਂ ਨਵੀਂ ਫਸਲ ਲਗਾਤੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਐਗਰੀਕਲਚਰ ਵਿੱਚ। ਐਗਰੀਕਲਚਰ ਇਜ਼ ਨਾਟ ਏ ਇੰਡਸਟਰੀ ਔਰ ਕੋਈ ਦੁਕਾਨ ਨਹੀਂ ਹੈਗੀ ਹੈ ਕਿ ਸ਼ਟਰ ਡਾਊਨ ਕਰ ਦਿਓ ਔਰ 4 ਦਿਨ ਬਾਅਦ ਖੋਲ ਦਿਓ ਤਾਂ ਬਿਜ਼ਨਸ ਸ਼ੁਰੂ ਹੋ ਗਿਆ ਜਾਂ ਐਕਟੀਵਿਟੀ ਸ਼ੁਰੂ ਹੋ ਗਈ ਹੈਗੀ ਹੈ। ਐਗਰੀਕਲਚਰ ਵਿੱਚ ਬਹੁਤ ਤਿਆਰੀ ਹੁੰਦੀ, ਲੌਂਗ ਟਰਮ ਹੈਗਾ ਜੋ ਤੁਸੀਂ ਕਹਿ ਰਹੇ ਹੋ ਅਸੀਂ ਫੇਜ਼ ਆਊਟ ਕਰਾਂਗੇ ਜਾਂ ਬਦਲਾਵ ਲੈ ਕੇ ਆਵਾਂਗੇ, ਉੱਥੇ ਤਾਂ ਪਰਾਲੀ ਤਾਂ ਜਲਦੀ ਰਹੇਗੀ। ਤੁਸੀਂ ਤਾਂ ਸੋਚਦੇ ਹੋ ਕਿ ਸੋਲੂਸ਼ਨ ਤੁਹਾਡਾ ਅਗਲੇ ਸਾਲ ਹੋ ਜਾਏ, ਉਹਦੇ ਵਾਸਤੇ ਤੁਸੀਂ ਕ੍ਰੋਪ ਡਾਇਵਰਸੀਫਿਕੇਸ਼ਨ ਇਜ਼ ਨਾਟ ਦੀ ਆਂਸਰ, ਕਿਉਂਕਿ ਇੱਕ ਤਰਫ ਤਾਂ ਤੁਸੀਂ ਕ੍ਰੋਪ ਡਾਇਵਰਸੀਫਿਕੇਸ਼ਨ ਬੋਲੇ ਜਾਂਦੇ ਕਿਉਂਕਿ ਉਹ ਹੈਡਲਾਈਨ ਵਿੱਚ ਆ ਜਾਂਦਾ ਨਾ, ਤਾਂ ਹੈਡਲਾਈਨ ਲੋਕੀ ਪੜ੍ਹਦੇ ਹੈਗੇ, ਉਹਦੇ ਖਬਰ ਤਾਂ ਪੜ੍ਹਦੇ ਨਹੀਂ ਹੈਗੇ। ਹੁਣ ਦੇਖੋ ਪੰਜਾਬ ਵਿੱਚ ਇੱਕ ਤਰਫ ਤੁਸੀਂ ਕਹਿੰਦੇ ਪਏ ਹੋ ਕਿ ਵੀ ਕ੍ਰੋਪ ਡਾਇਵਰਸੀਫਿਕੇਸ਼ਨ ਕਰੀਏ, ਦੂਜੀ ਤਰਫ ਤੁਸੀਂ ਕਹਿੰਦੇ ਹੋ ਕਿ ਮਸ਼ੀਨਾਂ ਹੋਰ ਦਿਓ ਕਿਸਾਨਾਂ ਨੂੰ ਤਾਂ ਕਿ ਉਹ ਉਹਦਾ ਇਲਾਜ ਕਰਨ, ਮਤਲਬ ਸਟਬਲ ਨੂੰ ਯੂਜ਼ ਕਰਨ ਆਪਣੇ ਇੰਡਸਟਰੀਅਲ ਯੂਜ਼ ਵਾਸਤੇ। ਜਦ ਤੁਸੀਂ ਮਸ਼ੀਨਾਂ ਜ਼ਿਆਦਾ ਬਣ ਰਹੇ ਹੋ, ਇਮੈਜਿਨ ਕਰੋ ਕਿ ਅੱਜ 1,37,000 ਮਸ਼ੀਨਾਂ ਪੰਜਾਬ ਵਿੱਚ ਹੈਗੀਆਂ ਇਸ ਕੰਮ ਵਾਸਤੇ, ਉਹ 3 ਹਫ਼ਤੇ ਯੂਜ਼ ਹੁੰਦਾ ਉਹਨਾਂ ਦਾ ਔਰ ਪੂਰੇ ਸਾਲ ਖੜੀ ਹੁੰਦੀਆਂ। 1,37,000 ਮਸ਼ੀਨਾਂ ਤੁਸੀਂ ਦਿੱਤੀਆਂ, ਤੁਸੀਂ ਕਹਿੰਦੇ ਹੋ ਕਿ ਇਹ ਤਾਂ 24 ਹੈਕਟੇਅਰ ਵਾਸਤੇ, ਪਰ 24 ਹੈਕਟੇਅਰ ਹੋ ਗਿਆ ਹਨਾ, ਹਰ ਮਤਲਬ ਇੱਕ ਮਸ਼ੀਨ 24 ਹੈਕਟੇਅਰ ਵਾਸਤੇ ਉਪਲਬਧ ਹੈ। ਤੁਸੀਂ ਚਾਹੁੰਦੇ ਹੋ ਕਿ 1 ਹੈਕਟੇਅਰ ਵਾਸਤੇ ਅਸੀਂ ਦਈਏ, ਜਦ ਇੰਨੀ ਮਸ਼ੀਨਾਂ ਹੋ ਜਾਣਗੀਆਂ ਇਹਦਾ ਮਤਲਬ ਤੁਸੀਂ ਰਾਈਸ ਤੋਂ ਨਿਕਲਣਾ ਨੀ ਚਾਹੁੰਦੇ, ਪੈਡੀ ਤੋਂ ਨਿਕਲਣਾ ਨੀ ਚਾਹੁੰਦੇ। ਜੇ ਤੁਸੀਂ ਮਸ਼ੀਨਾਂ ਨੀ ਲਿਆਤੀ, ਉਹਦਾ ਮਸ਼ੀਨਾਂ ਦਾ ਕੀ ਕਰੋਗੇ ਜਦ ਪੈਡੀ ਨੀ ਰਹੇ? ਕਿਉਂਕਿ ਦੂਜੀ ਗੱਲ ਹੈ ਕਿ ਤੁਸੀਂ ਇੰਡਸਟਰੀ ਸੈਟਅਪ ਕਰ ਰਹੇ ਹੋ, ਇੰਡਸਟਰੀ ਜਿਹੜੀ ਸੈਟਅਪ ਕਰ ਰਹੇ ਹੋ ਉਹ ਹਲੇ ਬਹੁਤ ਘੱਟ ਹੈਗੀ। ਮੈਂ ਮੰਨ ਲਿਆ 40 ਲੱਖ ਟਨ ਹੈ ਨਾ, 220 ਲੱਖ ਟਨ ਚੋਂ ਉਹ ਇੰਡਸਟਰੀ ਖਪਤ ਕਰਦੀ ਹੈਗੀ ਹੈ, ਉਹ ਤੁਸੀਂ ਖਪਤ ਕਰ ਲਿਆ, ਤੁਸੀਂ ਉਹਨੂੰ ਹੋਰ ਬਣਾਉਣਾ ਚਾਹੁੰਦੇ ਹੋ। ਜਦੋਂ ਇੰਡਸਟਰੀ ਸੈਟਅਪ ਹੋ ਜਾਏਗੀ ਤਾਂ ਪੈਡੀ ਤਾਂ ਉਹਨਾਂ ਨੂੰ ਰੋ ਮਟੀਰੀਅਲ ਚਾਹੀਦਾ ਨਾ। ਇਹਦਾ ਮਤਲਬ ਹੈ ਕਿ ਜਦ ਤੁਹਾਨੂੰ ਰੋ ਮਟੀਰੀਅਲ ਚਾਹੀਦਾ ਇੰਡਸਟਰੀ ਨੂੰ ਸੈਟਅਪ ਕਰਨਾ, ਫਿਰ ਤੁਸੀਂ ਡਾਇਵਰਸਿਫਿਕੇਸ਼ਨ ਕਿੱਥੇ ਕਰਨੀ ਹੈ? ਤੁਸੀਂ ਕਿਸ ਤਰ੍ਹਾਂ ਫੇਜ਼ ਆਊਟ ਕਰੋਗੇ ਪੈਡੀ ਨੂੰ? ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੱਲ ਬੰਦ ਕਰ ਦਿਓ ਤਾਂ ਦੂਜੀ ਕ੍ਰੋਪਸ ਨੂੰ MSP ਦਿਓ ਤਾਂ ਉੱਥੇ ਬਦਲਾਅ ਹੋ ਜਾਏਗਾ? ਇਹ ਹੈ ਨਾ ਕੰਟਰਡਿਕਸ਼ਨ ਹੈ। ਉਹ ਕੁਛ ਕਹਿ ਰਿਹਾ, ਇਹ ਕੁਛ ਕਹਿ ਰਿਹਾ, ਤੀਜੀ ਆਪਣੇ ਕਮਰੇ ਚੋਂ ਡਰਾਇੰਗ ਰੂਮ ਚ ਬੈਠੇ ਬੋਲ ਰਹੇ ਹੈਗੇ, ਕੁਛ ਆਪਣੇ ਸਟੂਡੀਓ ਚ ਬੈਠੇ ਐਡਵਾਈਸ ਕਰਦੇ ਹੈਗੇ। ਪੁਰਾਣੀ ਜਿਹੜੀ ਗੱਲ ਸੀ ਨਾ ਗ੍ਰੀਨ ਰੈਵੋਲੂਸ਼ਨ ਟਾਈਮ ਤੇ, ਉੱਥੇ ਪਾਲਿਸੀਆਂ ਤਿਆਰ ਹੁੰਦੀਆਂ ਸੀ, ਉਹੀ ਲੋਕੀ ਗੱਲ ਕਰਦੇ ਸੀਗੇ। ਹੁਣ ਤਾਂ ਹਰ ਆਦਮੀ ਐਕਸਪਰਟ ਹੈ,
ਬਿਲਕੁਲ
ਹਰ ਆਦਮੀ ਐਕਸਪਰਟ ਹੈ। ਜਿਹੜੇ ਖੇਤ ਨਹੀਂ ਦੇਖਿਆ ਉਹ ਵੀ ਐਕਸਪਰਟ ਹੈ।
ਮੈਂ ਡਾਕਟਰ ਸਾਹਿਬ ਆਪਣੇ ਤਜਰਬੇ ਚ ਦੇਖਦਾ, ਕਿਉਂਕਿ ਸਾਡੇ ਪਿੰਡ ਜਦੋਂ ਸਾਡੇ ਕੋਈ 12 ਕਿੱਲਿਆਂ ਦੀ ਸਾਂਝੀ ਖੇਤੀ ਹੋਣੀ ਆ, ਪਹਿਲੇ ਜ਼ਮਾਨੇ ਦੀ ਗੱਲ ਹੈ, ਤੇ 83 ਦੇ ਵਿੱਚ ਅਸੀਂ ਐਸਕੋਟ ਦਾ ਟਰੈਕਟਰ ਲਿਆ ਸੀ, 335 ਐਸਕੋਟ ਮਿਲਾ, 25-30 ਹਾਰਸ ਪਾਵਰ ਦਾ ਟਰੈਕਟਰ ਹੋਣਾ, ਉਹਦੇ ਨਾਲ 12-13 ਕਿੱਲੇ ਬੜੇ ਵਧੀਆ ਸਮਝ ਆਉਂਦੇ ਸੀ, ਸਾਰੀ ਮੈਨੇਜ ਸੀ। ਮੇਰੇ ਕਜ਼ਨ ਦਾ ਪਿੰਡ ਇੱਧਰ ਪਾਤੜਾ ਕੋਲੇ ਪੈਂਦਾ ਸੀ, ਉਹਨਾਂ ਕੋਲ 30-35 ਕਿੱਲੇ ਜ਼ਮੀਨ ਸੀ, ਤੇ ਉਹਨਾਂ ਕੋਲ 4 ਟਰੈਕਟਰ ਹੁੰਦਾ ਸੀ 74 ਮਾਡਲ ਦਾ, ਜਿਹੜਾ 3000 ਫੋਰਡ ਕਿੱਲੇ ਆ, ਉਹਦੇ ਨਾਲ ਛੋਟੀ ਕੰਬਾਈਨ ਅਟੈਚ ਕਰਕੇ ਉਹਨਾਂ ਨੇ ਖੇਤੀ ਕੀਤੀ। ਫਿਰ ਉਹਨਾਂ ਨੇ 59 ਲੈ ਲਿਆ HMT, ਪਰ ਹੁਣ ਆਲ ਆਫ ਸਡਨ ਉਹਨਾਂ ਨੂੰ ਪਤਾ ਲੱਗਿਆ, ਕਹਿੰਦੇ ਸਾਰੇ ਟਰੈਕਟਰ ਫੇਲ ਹੋ ਗਏ, ਹੁਣ ਵੱਡੇ ਟਰੈਕਟਰ ਚਾਹੀਦੇ ਆ। ਤੇ ਮਤਲਬ ਉਸੇ ਜ਼ਮੀਨ ਤੇ ਮੈਨੂੰ ਵੀ ਬੜੀ ਹੈਰਾਨੀ ਹੁੰਦੀ ਸੀ ਕਿ ਇਹ ਮਸ਼ੀਨਾਂ ਸਾਰੀਆਂ ਰਿਡੰਡੈਂਟ ਹੋ ਰਹੀਆਂ, ਨਵੀਂ ਮਸ਼ੀਨ ਜਿਹੜੀ ਆਉਂਦੀ ਹੈ ਸਰ ਉਹ 1-2 ਸਾਲ ਚ ਕਹਿ ਦਿੰਦੇ ਆ ਕਿ ਇਹ ਵੀ ਫੇਲ ਹੋ ਗਈ, ਨਵੀਂ ਆਊਗੀ।
ਯੂਨੀਵਰਸਿਟੀ ਔਰ ਡਿਪਾਰਟਮੈਂਟ ਐਗਰੀਕਲਚਰ ਨੇ ਮਸ਼ੀਨਾਂ ਦਾ ਪੁਸ਼ ਕੀਤਾ। ਹਾਂਜੀ, ਮੈਨੂੰ ਯਾਦ ਹੈ ਉਸ ਟਾਈਮ 2019 ਦੇ ਆਸ ਪਾਸ ਦੀ ਗੱਲ ਹੋਏਗੀ, ਉਹ ਤੋਂ ਪਹਿਲੇ ਗੱਲ ਹੋਏਗੀ, ਹੈਪੀ ਸੀਡਰ ਇੱਕ ਮਸ਼ੀਨ ਆਈ, ਉਹਨੂੰ ਇੰਨਾ ਪ੍ਰਮੋਟ ਕੀਤਾ ਕਿ ਨਿਊਯਾਰਕ ਟਾਈਮਸ ਦੇ ਵੀ ਇੱਕ ਆਰਟੀਕਲ ਸੀਗਾ ਕਿ ਤੁਸੀਂ ਅਗਰ 80% ਸਬਸਿਡੀ ਕਰਦੇ ਹੋ ਤਾਂ ਪੰਜਾਬ ਦਾ ਸਟੇਬਲ ਬਰਨਿੰਗ ਪ੍ਰੋਬਲਮ ਸੋਲਵ ਹੋ ਜਾਏਗਾ। ਹਾਂਜੀ, ਇਹ ਉਹਨੇ ਕਿਹਾ ਸੀ ਨਿਊਯਾਰਕ ਟਾਈਮਸ ਦੇ, ਮੈਂ ਕਿਹਾ ਸੀਗਾ ਇਹ ਪੱਤਰਕਾਰ ਆਇਆ ਉਹਨੂੰ ਪਤਾ ਹੈ ਨਹੀਂ ਹੈ, ਆ ਕੇ ਗੱਲਾਂ ਸੁਣੀਆਂ ਕਰਕੇ ਚਲੇ ਗਏ। ਅੱਜ ਸਰ ਇਹ ਹਾਲ ਹੈ ਕਿ ਪੰਜਾਬ ਕੋਲ ਤਕਰੀਬਨ 13-14 ਹਜ਼ਾਰ ਹੈਪੀ ਸੀਡਰ ਮਸ਼ੀਨ ਹੈਗੀਆਂ ਜਿਹੜੀ ਸਬਸਿਡੀ ਤੇ ਮਿਲਦੀਆਂ ਹੈਗੀਆਂ, ਉਹਨਾਂ ਨੂੰ ਪਤਾ ਉਹ ਸਰ ਸਾਰੀ ਖੜੀ ਹੈ ਅੱਜਕੱਲ ਇਸਤੇਮਾਲ ਕਰਦਾ, ਉਹ ਇੱਕ ਤਰ੍ਹਾਂ ਦਾ ਜੰਕ ਹੈਗਾ, ਜੰਕ ਬਣ ਗਿਆ ਹੈਗਾ ਜੀ। ਫਿਰ ਤੁਸੀਂ ਦੇਖੋ ਸੁਪਰ ਸੀਡਰ, ਸਮਾਰਟ ਸੀਡਰ, ਹੁਣ ਇੱਕ ਸਰਫਸ ਸੀਡਰ ਆ ਗਿਆ, ਫਿਰ ਤੁਸੀਂ ਵਿੱਚ ਹੋਰ ਮਸ਼ੀਨਾਂ ਦੇਖ ਲਓ ਜਿੰਨੀਆਂ ਲੱਗਦੀਆਂ, ਉਹਦੇ ਇਲਾਵਾ ਹੁਣ ਇੱਕ ਬੇਲਰ ਆ ਗਿਆ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਰ ਸਾਲ ਇੱਕ ਨਵੀਂ ਮਸ਼ੀਨ ਕੱਢ ਕੇ ਦੇ ਦਿੰਦੀ ਹੈਗੀ ਹੈ ਔਰ ਡਿਪਾਰਟਮੈਂਟ ਪ੍ਰਮੋਟ ਕਰਦਾ, ਇਹ ਵੀ ਆਪਣੇ ਆਪ ਵਿੱਚ ਇੱਕ ਦੇਖਣ ਵਾਲੀ ਗੱਲ ਹੈ ਕਿ ਅਕਾਊਂਟੇਬਿਲਟੀ ਹੈ, ਸਕੈਂਡਲ ਹੈ ਸਰ। ਦੂਜੀ ਗੱਲ ਦੇਖੋ, ਹੁਣ ਬੇਲਰ ਆਇਆ, ਬੇਲਰ ਬਿਲਕੁਲ ਠੀਕ ਹੈ, ਬੇਲਰ ਬਿਲਕੁਲ ਠੀਕ ਹੈਗਾ, ਮੈਨੂੰ ਇਹ ਸਮਝ ਨਹੀਂ ਆਇਆ ਕਿ ਬੇਲਰ ਕਿਹੜਾ, ਮਤਲਬ ਅੱਜ ਹੀ 1 ਸਾਲ ਪਹਿਲੇ ਕੋਈ ਇਨਵੈਂਸ਼ਨ ਹੋਈ ਹੈ, ਇਹ ਤਾਂ ਕਦੋਂ ਯੂਜ਼ ਹੁੰਦਾ ਆ ਰਿਹਾ ਕਈ ਸਾਲਾਂ ਕਿਸ਼ਤਾਂ ਤੋਂ, ਤਾਂ ਉਹਨੂੰ ਬੇਲਰ ਨੂੰ ਕਿਉਂ ਨੀ ਪਹਿਲੇ ਇੰਟਰੋਡਿਊਸ ਕੀਤਾ ਗਿਆ? ਬੇਲਰ ਆਪਣੇ ਕੱਟ ਕੇ ਉਹਨੂੰ ਥੱਲੋਂ ਆਪਣਾ ਪੂਰਾ ਉਹਨਾਂ ਬੇਲ ਬਣਾ ਕੇ ਛੱਡ ਦਿੰਦਾ ਹੈਗਾ। ਹਾਂਜੀ, ਕੋਈ ਆ ਕੇ ਲੈ ਜਾਏ, ਕਿਸਾਨ ਨੂੰ ਕੋਈ ਦਿੱਕਤ ਨਹੀਂ ਹੈਗੀ, ਹੈ ਨਾ ਜੀ, ਕਿਸਾਨ ਕਰਨ ਨੂੰ ਤਿਆਰ ਹੈਗਾ। ਪਰ ਜੇ ਤੁਸੀਂ ਬੇਲਰ ਤੁਹਾਡੇ ਕੋਲ ਸੀਗਾ ਪਹਿਲੇ, ਤੁਸੀਂ ਉਹਨੂੰ ਕਿਉਂ ਨੀ ਪ੍ਰਮੋਟ ਕੀਤਾ? ਤੁਸੀਂ ਹੈਪੀ ਸੀਡਰ, ਫਲਾਣਾ ਸੀਡਰ, ਫਲਾਣਾ ਸੀਡਰ ਕਹੀ ਗਏ, ਕਿਉਂਕਿ ਉਹਦੇ ਵਿੱਚ ਸਭ ਨੂੰ ਕਿੱਕਬੈਕਸ ਮਿਲਦੇ, ਸਭ ਨੂੰ ਪਤਾ ਇਸ ਗੱਲ ਦਾ। ਸੋ ਇਹ ਮਸ਼ੀਨ ਦਾ, ਔਰ ਮੈਂ ਹਰ ਜਗ੍ਹਾ ਕਿ ਪੰਜਾਬ ਇਸ ਬਿਕਮ ਜੰਕ ਯਾਰਡ ਫੋਰ ਮਸ਼ੀਨ ਨਾ, ਸਟਬਲ ਬਰਨਿੰਗ ਤਾਂ ਤੁਸੀਂ ਸੰਭਾਲ ਲੋਗੇ ਜਾਂ ਹੋ ਜਾਏਗੀ ਕਦੀ ਖਤਮ, ਪਰ ਜਿਹੜਾ ਜੰਕ ਯਾਰਡ ਬਣ ਜਾਏਗਾ ਤਾਂ ਕੀ ਕਰੋਗੇ? ਇਹਦਾ ਕਿਹੜਾ ਬਾਇਓ ਡੀਕੰਪੋਜ਼ਰ ਆਏਗਾ ਜਿਹੜਾ ਜ਼ਮੀਨ ਚ ਲੋਹੇ ਨੂੰ ਮਿਲਾ ਦੇਗਾ? ਹਾਂਜੀ, ਉਹ ਕੀ ਕਰੋਗੇ ਤੁਸੀਂ ਲੋਹੇ ਦਾ? ਰਿਟਾਇਰ ਹੋ ਜਾਣਗੇ, ਡਿਪਾਰਟਮੈਂਟ ਡਾਇਰੈਕਟਰ ਐਗਰੀਕਲਚਰ ਰਿਟਾਇਰ ਹੋ ਜਾਣਗੇ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈਗਾ ਅਗਲੇ ਅੱਗੇ ਕੀ ਹੁੰਦਾ ਪਿਆ ਹੈਗਾ। ਹਾਂਜੀ, ਕਿਤੇ ਨਾ ਕਿਤੇ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੀ, ਕਿ ਬਈ ਤੁਸੀਂ ਕਿਸ ਤਰ੍ਹਾਂ ਟੈਕਨੋਲੋਜੀ ਆਪਣੇ ਮਰਜ਼ੀ। ਦੇਖੋ ਨਾ, ਹੁਣ ਕੰਬਾਈਨ ਹਾਰਵੈਸਟਰ ਹੈ, ਕੰਬਾਈਨ ਹਾਰਵੈਸਟਰ ਨੇ ਪ੍ਰੋਬਲਮ ਕ੍ਰੀਏਟ ਕੀਤਾ, ਜਿਵੇਂ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀਗਾ, ਅਸੀਂ ਜ਼ੋਰ ਪਾਇਆ, ਮੈਂ ਜੇ ਬੋਲਣਾ ਸ਼ੁਰੂ ਕੀਤਾ, ਲੋਕਾਂ ਨੂੰ ਸਮਝ ਆਇਆ ਕਿ ਉੱਥੇ ਪ੍ਰੈਸ਼ਰ ਪਿਆ, ਤਾਂ ਇੱਕ SMS ਉਹਨਾਂ ਨਾਲ ਇੱਕ ਇਕਵਿਪਮੈਂਟ ਆਇਆ। SMS ਮਤਲਬ ਹੈ ਸਟਬਲ ਮੈਨੇਜਮੈਂਟ ਦੀ ਸਕੀਮ ਹੈਗੀ ਹੈ। ਹਾਂਜੀ, ਉਹ ਇਕਵਿਪਮੈਂਟ ਤੁਸੀਂ ਲਾਤਾ, ਹੁਣ ਉਹ ਇਕਵਿਪਮੈਂਟ ਜਿਹੜਾ ਲਾਇਆ ਸੀਗਾ, ਪੰਜਾਬ ਵਿੱਚ 13,000 ਕੰਬਾਈਨ ਹਾਰਵੈਸਟਰ ਹੈਗੇ ਜੀ, ਤੁਸੀਂ 6,000 ਵਿੱਚ ਲਗਾਇਆ, ਉਹਦੇ ਬਾਅਦ ਇੰਡਸਟਰੀ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਕਿ ਨਹੀਂ ਜੀ ਸਾਡੇ ਕੋਲ ਸਿਰਫ ਉਹ ਨਹੀਂ ਹੈ। ਹੁਣ ਵੀ ਸਰ 6,000 ਤੇ ਲੱਗਿਆ ਹੋਇਆ, ਲੇਕਿਨ ਕੋਈ ਨਹੀਂ ਯੂਜ਼ ਕਰਦਾ, ਕਿਉਂ? ਉਹਦੇ ਨਾਲ ਜਿਹੜੇ ਹੈਗੇ ਨਾ, ਡੀਜ਼ਲ ਦਾ ਉਪਯੋਗ ਵੱਧ ਜਾਂਦਾ ਹੈਗਾ, ਕਿਸਾਨ ਦੀ ਜੇ ਕੰਬਾਈਨ ਹਾਰਵੈਸਟ ਕਰਕੇ ਚਲਾ ਗਿਆ, ਉਹਦੇ ਬਾਅਦ ਉਹਨੇ ਆਪਣਾ ਅੱਗ ਲਗਾਤੀ। ਹੁਣ ਇਹ ਜਿਹੜਾ ਹੋ ਰਿਹਾ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਕੰਬਾਈਨ ਹਾਰਵੈਸਟ, ਮੈਂ ਤਾਂ ਹਰ ਵਾਰ ਕਹਿੰਦਾ ਟੈਕਨੋਲੋਜੀ ਨੇ ਪ੍ਰੋਬਲਮ ਕ੍ਰੀਏਟ ਕੀਤਾ, ਟੈਕਨੋਲੋਜੀ ਦਾ ਪ੍ਰੋਬਲਮ ਕ੍ਰੀਏਟ ਕੀਤਾ। ਇਹਨੂੰ ਟੈਕਨੋਲੋਜੀ ਨਾ ਬੋਲੋ ਕਿ ਪੋਲਿਊਟਰ ਪੇਸ ਪ੍ਰਿੰਸੀਪਲ ਨਾਲ ਇਹਨੂੰ ਸੋਰਟ ਆਊਟ ਕਰੇ। ਵਾਈ ਇਜ਼ਨਟ ਇਟ ਡਿਟੈਕਟਰ ਆਪਣਾ ਕੰਬਾਈਨ ਹਾਰਵੈਸਟਰ ਇੰਡਸਟਰੀ ਆਸ ਟੂ ਪੇ ਬੈਕ ਦੀ ਲੋਸਿਸ ਜਿਹੜੇ ਹੋ ਰਹੇ ਹੈਗੇ, ਕਿਉਂ ਨੀ?
ਮੈਨੂੰ ਕਾਫੀ ਦੇਰ ਤੋਂ ਡਾਕਟਰ ਸਾਹਿਬ ਜਿੱਦਾਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਪੋਲਿਊਸ਼ਨ ਤੋਂ ਇੱਧਰ ਆਏ ਆ ਨਾ, ਵੇਦਾਂ ਦੀ ਮੇਰੀ ਗੱਟ ਫੀਲਿੰਗ ਇੰਨੇ ਸਾਲਾਂ ਤੋਂ ਕਿਉਂ ਬਣਦੀ ਆ ਰਹੀ ਸੀ ਕਿ ਜੋ ਇਹ ਮਸ਼ੀਨੀਕਰਨ, ਜਿਵੇਂ ਮੈਡੀਕਲ ਰੈਪ੍ਰਜੈਂਟੇਟਿਵ ਦੇ ਹੁੰਦੇ ਕਿ ਡਾਕਟਰ ਨੂੰ ਕਹਿ ਦਿੰਦੇ ਆ ਕਿ ਯਾਰ ਤੂੰ ਆਹ ਵਾਲੀਆਂ ਦਵਾਈਆਂ, ਆਹ ਦਵਾਈਆਂ ਰੈਕਮੈਂਡ ਕਰਦੇ, ਤੇਰਾ ਮੈਂ ਸਿੰਗਾਪੁਰ ਦਾ ਟੂਰ ਲਵਾ ਦੂੰਗਾ। ਏਦਾਂ ਹੀ ਇਹ ਕੰਪਨੀਆਂ ਵਾਲੇ, ਕੰਬਾਈਨਾਂ ਬਣਾਉਣ ਵਾਲੇ ਵੀ ਪ੍ਰੈਜੈਂਟੇਸ਼ਨਾਂ ਦਿੰਦੇ ਆ ਮੰਤਰੀਆਂ ਸੰਤਰੀਆਂ ਨੂੰ, ਐਗਰੀਕਲਚਰ ਵਾਲੇ ਨੂੰ ਉਹ ਰਿਕਮੈਂਡ ਕਰਾ ਦਿੰਦਾ ਯੂਨੀਵਰਸਿਟੀਆਂ ਦੇ ਐਂਗਲ ਤੋਂ, ਕਿਸਾਨ ਅਲਟੀਮੇਟ ਬਾਇਰ ਹੈ, ਕੁਛ ਲਾਈਫ ਸਟਾਈਲ ਵੀ ਹੈ। ਹੁਣ ਜਿਵੇਂ ਜੌਨ ਡੀਅਰ ਟਰੈਕਟਰ ਸੀ, ਬਹੁਤਾ ਫੈਸ਼ਨ ਚ ਲਿਆ ਗਿਆ ਹਨਾ, ਕਈ ਵਾਰ ਤੁਸੀਂ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਨਹੀਂ ਲਈ, ਫੈਸ਼ਨ ਵੀ ਬਣ ਗਿਆ ਕਿ ਯਾਰ ਉਹਨਾਂ ਕੋਲ ਤਾਂ ਆਹ ਟਰੈਕਟਰ ਹੈ। ਉਹ ਇੰਨਾ ਕੁਛ ਚੱਲ ਗਿਆ ਕਿ ਸਾਨੂੰ ਜੋ ਨਹੀਂ ਚਾਹੀਦਾ ਸੀ ਉਹ ਖਰੀਦੀ ਬੈਠੇ ਆ, ਤੇ ਬਾਕੀ ਜਿਹੜੀ ਆਹ ਪ੍ਰੋਬਲਮ ਨੇ ਇਹ ਤਾਂ ਇਹਦੀ ਆਫ ਸ਼ੂਟ ਹੈ ਜਸਟ ਫੋਰ 10-15 ਡੇਜ਼,
ਠੀਕ ਹੈ, ਅਦਰਵਾਈਜ਼।
ਹਾਂਜੀ, ਕਿ ਮੇਰਾ ਇਹ ਫੀਲਿੰਗ ਆ ਰਹੀ ਹੈ ਮੈਨੂੰ ਕਿ ਜੇ ਚੋਕਿੰਗ ਨਾ ਵੀ ਹੋਵੇ, ਅਦਰਵਾਈਜ਼ ਆਲਸੋ ਵੀ ਆਰ ਚੋਕਿੰਗ ਓਵਰ ਇਕੋਨਮੀ, ਜਿਹੜੀ ਸਾਡੀ ਕਿਸਾਨੀ ਉਹਨੇ ਵੈਸੇ ਹੀ ਬਰਬਾਦ ਹੋ ਜਾਣਾ ਜੇ ਧੂੰਆਂ ਨਾ ਵੀ ਹੋਵੇ।
ਦੇਖੋ ਜੀ, ਮੈਂ ਹਰ ਜਗ੍ਹਾ ਕਿਹਾ ਹੈਗਾ ਕਿ ਟਰੈਕਟਰ ਜਿਹੜਾ ਹੈਗਾ ਇੱਕ ਟਾਈਮ ਸਿੰਬਲ ਆਫ ਪ੍ਰਾਈਡ ਹੁੰਦਾ ਸੀਗਾ, ਅੱਜ ਉਹ ਸਿੰਬਲ ਆਫ ਡਿਸਟਰੈਸ ਹੈਗਾ ਜੀ। ਉਹੀ ਜਿਹੜੇ ਮੁੱਛਾਂ ਦਾ ਤੌ ਦੇਣ ਵਾਸਤੇ ਅਸੀਂ ਟਰੈਕਟਰ ਲੈਂਦੇ ਗਏ, ਹੁਣ 1 ਲੱਖ ਟਰੈਕਟਰ ਦੀ ਜ਼ਰੂਰਤ ਹੈਗੀ ਹੈ ਪੰਜਾਬ ਵਿੱਚ, 5.5 ਲੱਖ ਟਰੈਕਟਰ ਹੈਗੇ, ਉਹਦੇ ਨਾਲ ਜਿਹੜੇ ਉਹਦੇ ਅਸੈਸਰੀ ਇਕਵਿਪਮੈਂਟ ਹੈਗੀ ਹੈ ਹੋਰ ਅਲੱਗ ਹੈਗੀ ਹੈ। ਉਹ ਜਿਹੜਾ 5.5 ਲੱਖ ਟਰੈਕਟਰ ਹੈਗਾ, ਹੁਣ ਤਾਂ ਟਰੈਕਟਰ ਦੀ ਵੀ ਕੋਸਟ ਵੱਧ ਗਈ ਹੈਗੀ, 8-10 ਲੱਖ ਦੇ ਫੀ ਪਹੁੰਚ ਗਏ ਹੈਗੇ, ਹੁਣ ਤਾਂ ਪੂਰਾ 80 ਕੈਬਿਨ ਹੁੰਦਾ ਹੈਗਾ। ਹਾਂਜੀ, ਉਹ ਜਿਹੜੀ ਕੋਸਟ ਆ ਕਿਸਾਨ ਨੇ ਕਰੀ, ਤਾਂ ਚਾਹੇ ਤੁਸੀਂ ਕਿਸਾਨ ਜਿਹੜਾ ਹੈਗਾ ਉਹਨੂੰ ਕੋਲੈਟਰਲ ਦੇ ਨਾਲ ਮਿਲ ਜਾਂਦਾ ਹੈਗਾ, ਪਰ ਅਲਟੀਮੇਟਲੀ ਉਹਨੇ ਲੋਨ ਤਾਂ ਪੇ ਬੈਕ ਕਰਨਾ ਹੈ ਨਾ, ਇਸੇ ਕਰਕੇ ਉਹਦਾ ਕਰਜ਼ਾ ਵੱਧਦਾ ਗਿਆ। ਅੱਜ ਉਹ ਕਰਜ਼ਾ ਥੱਲੇ ਦਬਿਆ ਹੋਇਆ ਔਰ ਆਤਮ ਹੱਤਿਆ ਹੁੰਦੀ ਹੈਗੀਆਂ ਹੈਗੀਆਂ। ਸੋ ਇਹ ਕੋਈ ਕੋਸਟ ਦੇਖਦਾ ਹੀ ਨਹੀਂ ਹੈਗਾ, ਐਂਡ ਪੀਪਲ ਆਰ ਜਸਟ ਸੇਇੰਗ ਕਿ ਵੀ ਟਰੈਕਟਰ ਕਿਉਂਕਿ ਜ਼ਿਆਦਾ ਵਿਕ ਰਹੇ ਹੈਗੇ, ਦੈਟਸ ਅ ਸਿੰਬਲ ਆਫ ਪ੍ਰੋਗਰੈਸ। ਮੈਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਇੱਕ ਢਾਂਚਾ ਬਣਿਆ ਪਿਆ ਨਾ ਕਿ ਸਿੰਬਲ ਆਫ ਪ੍ਰੋਗਰੈਸ ਅਸੈਸ ਕਰਨ ਦਾ, ਉਹ ਵੀ ਉਹਨੂੰ ਦੇਖਣ ਦੀ ਜ਼ਰੂਰਤ ਹੈਗੀ ਹੈ। ਇਹ ਤਾਂ ਹੀ ਹੋ ਸਕਦਾ ਜੇ ਆਮ ਆਦਮੀ ਸਮਝੇ ਇਹਨਾਂ ਚੀਜ਼ਾਂ ਨੂੰ। ਪ੍ਰੋਬਲਮ ਇਹ ਹੈ ਕਿ ਆਮ ਆਦਮੀ ਵੀ ਉਸੇ ਰੇਸ ਵਿੱਚ ਹੈਗਾ, ਚਾਹੇ ਉਹ ਕਿਸਾਨ ਹੈ ਜਾਂ ਨਹੀਂ ਹੈਗਾ, ਤਾਂ ਵੀ ਉਸੇ ਰੇਸ ਵਿੱਚ ਹੈਗਾ। ਜੇ ਉਹ ਟਰੈਕਟਰ ਨਹੀਂ ਲੈ ਰਿਹਾ ਤਾਂ ਕਾਰਾਂ ਦੇ ਲੈਣ ਚ ਲੱਗਿਆ ਹੋਇਆ। ਹੁਣ ਦੇਖੋ ਨਾ, SUV ਜਿਹੜੀ ਕਾਰਾਂ ਹੈਗੀਆਂ, ਹਾਂਜੀ, SUV ਕਾਰ ਜਿਹੜੀ ਹੈਗੀ ਆ, ਇਟ ਇਜ਼ ਏ ਮੋਨਸਟਰ ਕਾਰ। ਦੁਨੀਆਂ ਦੇ ਜਿੰਨਾ ਪੋਲਿਊਸ਼ਨ ਹੈਗਾ, ਗਲੋਬਲ ਵਾਰਮਿੰਗ ਦੀ ਵਜ੍ਹਾ ਸੀ ਕਹਿੰਦਾ, ਕਾਰਬਨ ਐਮਿਸ਼ਨ ਜਿਹੜਾ ਆਉਂਦਾ ਹੈਗਾ, ਉਹ 7, ਅਗਰ ਇਹ ਕੰਟਰੀ ਹੁੰਦੀ ਨਾ, ਅਗਰ ਇਹ ਵੀ ਕੰਟਰੀ ਹੁੰਦੀ SUV ਕਾਰਸ, ਤਾਂ ਇਹ 7ਵੇਂ ਨੰਬਰ ਤੇ ਆਉਣਾ ਸੀਗਾ ਜਿਹੜਾ ਪੋਲਿਊਸ਼ਨ ਕਰ ਰਿਹਾ ਹੈਗਾ, ਗਲੋਬਲੀ ਕਾਰਬਨ ਐਮਿਸ਼ਨ ਦੇ ਰਿਹਾ ਹੈਗਾ। ਮੈਂ ਕੋਈ ਬੰਦਾ SUV ਕਾਰ ਬੰਦ ਕਰਨ ਨੂੰ ਤਿਆਰ ਹੈ? ਕੋਈ ਨੀ ਕਰੇਗਾ, ਕਿਉਂਕਿ ਸਭ ਦਾ ਲਾਈਫ ਸਟਾਈਲ ਹੈ, ਉਹ ਸਾਰੇ ਆ। ਇੱਕ ਕਾਰ ਵੇਚ ਕੇ ਤੁਸੀਂ SUV ਕਾਰ ਲੈਣ ਨੂੰ ਦਿਖਾਉਂਦੇ ਹੋ ਕਿ ਮੇਰੇ ਕੋਲ SUV ਕਾਰ ਆ ਗਈ ਹੈਗੀ ਹੈ, ਤਾਂ ਕੋਈ ਜਿਹੜਾ ਸ਼ਹਿਰ ਦੇ ਵਿੱਚ ਰਹਿੰਦਾ ਬੰਦਾ ਹੈਗਾ ਜਾਂ ਪਿੰਡ ਵਿੱਚ ਵੀ ਰਹਿੰਦਾ ਜਿਹਦੇ ਕੋਲ SUV ਕਾਰ, ਉਹ ਆਪਣੀ ਕਾਰ ਦੇਣ ਨੂੰ ਤਿਆਰ ਹੋਏਗਾ ਕਿ ਵਾਪਿਸ ਕਰ ਦੇਈਏ? ਕੋਈ ਨੀ ਤਿਆਰ ਹੋਏਗਾ। ਤਾਂ ਮਤਲਬ ਮੇਰਾ ਕਹਿੰਦਾ ਸੀ, ਪਿੰਡਾਂ ਨੂੰ ਅਸੀਂ ਕਹਿੰਦੇ ਕਿ ਇਹ ਰੇਸ ਵਿੱਚ ਹੈਗਾ, ਫੈਸ਼ਨ ਸ਼ਹਿਰਾਂ ਵਿੱਚ ਵੀ ਤਾਂ ਹੈਗਾ, ਦੋਨੋਂ ਜਗ੍ਹਾ ਫੈਸ਼ਨ ਚੱਲ ਰਿਹਾ, ਤੁਸੀਂ ਤਬਾਹੀ ਕਰੀ ਜਾਓ ਆਪਣੀ, ਸਾਨੂੰ ਕੀ ਫਰਕ ਪੈਂਦਾ? ਲੇਕਿਨ ਤੁਸੀਂ ਆਪਣਾ ਸੋਚੋ ਨਾ ਕਿ ਕਰ ਕੀ ਰਹੇ ਹੋਗੇ, ਤੇ ਫਾਲਤੂ ਦੇ ਖਰਚੇ। ਮੈਂ ਕਹਿੰਦਾ ਕਿ ਜੇ ਚੀਫ ਮਿਨਿਸਟਰ ਕੇਜਰੀਵਾਲ ਨੂੰ, ਪਹਿਲੇ ਯਾਦ ਹੋਏਗਾ ਤੁਹਾਨੂੰ, ਜਦੋਂ ਮੈਂ ਆਮ ਆਦਮੀ ਜਸਟਮ ਟੀਮ ਅੰਨਾ ਵਿੱਚ ਮੈਂ ਸੀਗਾ, ਮੈਂ ਵੀ ਟੀਮ ਅੰਨਾ ਦਾ ਮੈਂਬਰ ਹੈਗਾ ਔਰ ਹੁੰਦਾ ਸੀਗਾ ਮੈਂ ਉਸ ਟਾਈਮ, ਮੇਰੇ ਕੋਲ ਵੀ ਵੈਗਨਾਰ ਕਾਰ ਸੀ, ਅਰਵਿੰਦ ਕੇਜਰੀਵਾਲ, ਹਾਂਜੀ, ਮੇਰੇ ਕੋਲ ਵੀ ਵੈਗਨਾਰ ਕਾਰ ਹੈ, ਉਸ ਟਾਈਮ ਵੀ ਉਹਨਾਂ ਕੋਲ ਵੈਗਨਾਰ ਕਾਰ ਹੁੰਦੀ ਸੀ ਅਰਵਿੰਦ ਜੀ ਨੂੰ, ਅਰਵਿੰਦ ਕੇਜਰੀਵਾਲ ਜੀ ਕੋਲ। ਮੈਂ ਕਹਿੰਦਾ ਕਿ ਵਾਈ ਕਾਂਟ ਅਰਵਿੰਦ ਕੇਜਰੀਵਾਲ ਨਾਓ ਗੋ ਬੈਕ ਟੂ ਵੈਗਨਾਰ? ਕਿਉਂ ਜ਼ਰੂਰੀ ਉਹਨਾਂ ਨੇ SUV ਸਟੇਬਲ ਕਰਨਾ? ਤੁਸੀਂ ਦੱਸੋ ਜੀ ਕਿ ਮੈਂ ਇੱਕ ਇੱਕ ਮੈਸੇਜ ਦਿਓ ਕਿ ਬਈ ਮੈਂ ਛੋਟੀ ਕਾਰ ਦਾ ਇਸਤੇਮਾਲ ਕਰਨਾ, ਬੜੀ ਕਾਰ ਨੁਕਸਾਨ ਕਰਦੀ ਹੈਗੀ ਹੈ। ਜਿਹੜੇ ਜੱਜਿਸ ਕਹਿ ਰਹੇ ਕਿ ਇਹ ਕਰੋ, ਪੁਲਿਸ ਨੂੰ ਬੁਲਾ ਕੇ ਦੇਖੋ ਅੱਗਾਂ ਬੁੱਝ ਰਹੀਆਂ ਕਿ ਨਹੀਂ ਬੁੱਝ ਰਹੀਆਂ, ਇਹ ਆਪਣੀ SUV ਕਾਰਸ ਬੰਦ ਕਰ ਦੇ, ਇਹ ਵਾਈ ਕਾਂਟ ਦੇ ਸ਼ਿਫਟ ਟੂ ਅਦਰ ਕਾਰਸ? ਹਾਂਜੀ, ਇਹ ਵੀ ਤਾਂ ਇੱਕ ਮੈਸੇਜ ਜਾਏਗਾ ਨਾ ਸੋਸਾਇਟੀ ਵਿੱਚ। ਜਿਹੜੇ ਫਿਲਮ ਸਟਾਰ ਹੈਗੇ, ਜਿਹੜੇ ਮੀਡੀਆ ਦੇ ਐਂਕਰ ਹੈਗੇ, ਅੱਜ ਕੱਲ੍ਹ ਦੇਖੋ ਮੀਡੀਆ ਦੇ ਗੜੋ ਗੱਡੀਆਂ ਹੀ ਗੱਡੀਆਂ ਹੈਗੀਆਂ, ਫੋਰਚੂਨਰ ਤੋਂ ਲੈ ਕੇ ਮਰਸੀਡੀਜ਼ ਤੋਂ ਲੈ ਕੇ ਟੌਪ ਜਿਹੜੀ SUVs ਆ ਰਹੀਆਂ ਹੈਗੀਆਂ, ਇਹ ਕਿਉਂ ਹੋ ਰਿਹਾ? ਇੱਕ ਅੱਧੀ ਛੱਡਣਗੇ? ਤੁਹਾਡਾ ਮਤਲਬ ਇਹ ਕਿਸਾਨਾਂ ਨੂੰ ਦੋਸ਼ ਤਾਂ ਹੀ ਦਿੰਦੇ ਕਿ ਉਹਨਾਂ ਦਾ ਬਚਾਅ ਹੁੰਦਾ ਰਹੇ, ਉਹਨਾਂ ਤੇ ਉੱਪਰ ਕੋਈ ਇਸ਼ਾਰਾ ਨਾ ਕਰੇ?
ਤੇ ਡਾਕਟਰ ਸਾਹਿਬ, ਫਿਰ ਤਾਂ ਇੱਕ, ਚਲੋ ਹੁਣ ਆਪਾਂ ਇਹਦੇ ਨਾਲ ਹੀ ਜੁੜਦੀ ਗੱਲ ਹੈ, ਮੈਂ ਇੱਕ ਚੀਜ਼ ਨੋਟ ਕਰਦਾ ਰਿਹਾ ਕਿ ਜਿਵੇਂ ਟ੍ਰੇਡ ਯੂਨੀਅਨ ਵਾਲੇ ਸੀ ਨਾ, ਉਹ ਸਿਰਫ ਇੰਪਲੋਈਜ਼ ਨੂੰ ਖੁਸ਼ ਕਰਨ ਲਈ TA DA ਕੇ ਬਸ ਉਹਨਾਂ ਨੂੰ ਕੁਛ ਨਾ ਕੁਛ ਬੈਨੀਫਿਟਸ ਲੈ ਤੁਹਾਡੇ ਅੰਦਰ ਉਹਦੀ ਸ਼ਰਮਿੰਦਗੀ ਹੋਣੀ ਚਾਹੀਦੀ, ਨਹੀਂ ਹੋਈ। ਇਸੇ ਤਰ੍ਹਾਂ ਮੈਨੂੰ ਲੱਗਦਾ ਕਿਸਾਨ ਯੂਨੀਅਨ ਵੀ ਸਿਰਫ ਕਿਸਾਨ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਰਦੇ ਆ, ਜਿੱਥੇ ਕਿਤੇ ਉਹ ਲਾਈਫ ਸਟਾਈਲ ਦੀ ਗੱਲ ਆਵੇ, ਇਹ ਪਿੰਡ ਪੱਧਰ ਤੇ ਯੂਨੀਅਨ ਨੂੰ ਵੀ ਤਾਂ ਕਰਨੀ ਚਾਹੀਦੀ ਆ। ਮੈਂ ਏਦਾਂ ਦੀ ਗੱਲ ਕਦੇ ਨੀ ਦੇਖੀ, ਉਹ ਉਹੀ ਗੱਲ ਕਰਦੇ ਆ ਜਿਹਦੇ ਨਾਲ ਮੌਕੇ ਤੇ ਕਿਸਾਨ ਨੂੰ ਇਹ ਲੱਗੇ ਕਿ ਬਈ ਬਾਈ ਸਾਡੇ ਹੱਕ ਚ ਖੜਾ।
ਮੈਂ ਤੁਹਾਡੀ ਗੱਲ ਮੰਨਦਾ ਹੈ ਕਿ ਬਈ ਇੱਕ ਇੱਕ ਜਿਹੜਾ ਹੈਗਾ ਕਿ ਪ੍ਰੋਬਲਮ ਨੂੰ ਰੇਜ਼ ਕਰਦੇ ਹੈਗੇ, ਸੋਲੂਸ਼ਨ ਚਾਹੀਦਾ, ਉਹ ਉਹਨਾਂ ਦਾ ਰੋਲ ਹੈਗਾ ਜਿਹੜਾ ਕਰ ਰਹੇ ਹੈਗੇ ਆ। ਕਿਸਾਨ ਅੰਦੋਲਨ ਜਿਹੜਾ ਹੋਇਆ ਸੀਗਾ ਉਹ ਵੀ ਉਹਦਾ ਹੀ ਇੱਕ ਆਊਟਪੁੱਟ ਸੀਗਾ। ਪਰ ਲੇਕਿਨ ਦੂਜਾ ਜਿਹੜਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਈ ਐਜੂਕੇਟ ਵੀ ਕਰਨਾ ਹੈ ਕਿਸਾਨ ਨੂੰ, ਐਜੂਕੇਟ ਵੀ ਕਰਨਾ ਹੈ। ਤੁਸੀਂ ਇਹ ਜਿਹੜਾ ਇੱਥੇ ਹੋਇਆ ਨਾ ਪਿੱਛੇ ਕਿ ਤੁਸੀਂ ਅਫਸਰਾਂ ਨੂੰ ਬੋਲਿਆ ਕਿ ਤੁਸੀਂ ਅੱਗ ਲਾਓ, ਉਹ ਕਿੰਨਾ ਬੜਾ ਗਲਤ ਮੈਸੇਜ ਗਿਆ ਹੈ। ਮੀਡੀਆ ਬੈਸ਼ਿੰਗ ਜਿਹੜੀ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ। ਇਹ ਕਹਿੰਦਾ ਦੇਖੋ ਜੀ ਕਿਸਾਨ ਤੇ ਇਹ ਜੇ ਹੈਗੇ ਅੱਗ ਲਾਉਂਦੇ ਹੈਗੇ ਆ, ਕਿਸੇ ਨੇ ਬਿਲਕੁਲ ਡਿਫਾਲਟ ਜਿਹੜੇ ਬੈਂਕਾਂ ਦੇ ਸੀਗੇ ਉਹਨਾਂ ਨੂੰ ਨੀ ਕੁਛ ਕਿਹਾ ਅੱਜ ਤੱਕ। ਦੇਖੋ ਨਾ ਜਿਹਨਾਂ ਕੋਲ ਪੈਸਾ ਸੀਗਾ, ਜਿਹਨਾਂ ਨਹੀਂ ਪੈਸੇ ਵਾਪਿਸ ਕੀਤੇ ਬੈਂਕਾਂ ਦੇ, ਉਹਨਾਂ ਨੂੰ ਤਾਂ ਕਿਸੇ ਨੇ ਕੁਛ ਨੀ ਕਿਹਾ। ਸਮਝੇ ਨਾ, ਜੇ ਕਿਤੇ ਉਹਨਾਂ ਨੇ ਵੀ ਵਿਲਫੁਲ ਡਿਫਾਲਟਰ ਨੇ ਵੀ ਕੁਛ ਬੈਂਕਾਂ ਦੇ ਅਫਸਰਾਂ ਨੂੰ ਬੰਦੀ ਬਣਾ ਲਿਆ ਹੁੰਦਾ ਤਾਂ ਉਹਨਾਂ ਦੇ ਵੀ ਜਿਹੜਾ ਹੈਗਾ ਨਾ ਇਮੇਜ ਖਰਾਬ ਹੋ ਜਾਣੀ ਸਾਰੇ ਪਿੰਡ ਵਿੱਚ, ਸਾਰੇ ਦੇਸ਼ ਵਿੱਚ। ਲੇਕਿਨ ਉਹ ਸਮਝ ਰਹੇ, ਉਹਨਾਂ ਨੇ ਕੁਛ ਨੀ ਕੀਤਾ। ਔਰ ਸਾਡੇ ਕਿਸਾਨਾਂ ਨੂੰ ਪਤਾ ਨੀ ਕੀ ਹੋ ਗਿਆ ਕਿ ਉਹਨਾਂ ਨੇ ਦੋ ਤਿੰਨ ਅਫਸਰਾਂ ਨੂੰ ਲਿਜਾ ਕੇ ਉੱਥੇ ਜ਼ਬਰਦਸਤੀ ਅੱਗ ਲਵਾਤੀ, ਔਰ ਉਹਦੇ ਕਰਕੇ ਦੇਖੋ ਕਿੰਨੀ ਬੈਸ਼ਿੰਗ ਹੋ ਗਈ ਮੀਡੀਆ ਦੀ। ਸਾਨੂੰ ਪੁੱਛਣਾ ਪੈ ਗਿਆ ਕਿ ਬਈ ਹਾਂ ਅਖਬਾਰਾਂ ਵਿੱਚ ਟੀਵੀ ਤੇ ਸਾਰੀ ਗੱਲ ਜਿਹੜੀ ਹੋ ਰਹੀ ਹੈਗੀ, ਔਰ ਲੋਕੀ ਵੀ ਆਮ ਜਨਤਾ ਸਮਝਦੀ ਕਿ ਹਾਂਜੀ ਇਹ ਤਾਂ ਕਿਸਾਨ ਇਹ ਜੀ ਹੈਗੇ। ਨਫ਼ਰਤ ਹੈ, ਮੈਂ ਹਰ ਜਗ੍ਹਾ ਬੋਲਦਾ ਹੈ ਕਿ ਬੜੀ ਬੜੀ ਨਫ਼ਰਤ ਹੈ ਸ਼ਹਿਰ ਦੇ ਲੋਕਾਂ ਵਿੱਚ ਕਿਸਾਨਾਂ ਦੇ ਪ੍ਰਤੀ, ਔਰ ਇਹ ਨਫ਼ਰਤ ਨੂੰ ਮਿਟਾਉਣਾ ਵੀ ਸਾਡਾ ਹੀ ਕੰਮ ਹੈਗਾ, ਔਰ ਸੋਸਾਇਟੀ ਦਾ ਕੰਮ ਹੈ, ਪਲੱਸ ਕਿਸਾਨ ਲੀਡਰਾਂ ਦਾ ਜਾਂ ਜਥੇਬੰਦੀਆਂ ਦਾ ਇਹ ਬਹੁਤ ਬੜਾ ਰੋਲ ਹੈਗਾ
ਜੀ। ਡਾਕਟਰ ਸਾਹਿਬ ਇੱਕ ਛੋਟੀ ਜਿਹੀ ਮੈਂ ਬ੍ਰੇਕ ਲਾਉਂਗਾ ਜੀ 2 ਮਿੰਟ ਦੀ, ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੰਕਲੂਡਿੰਗ ਰਿਮਾਰਕਸ ਲਵਾਂਗੀ ਕਿ ਵਟ ਅਕੋਰਡਿੰਗ ਟੂ ਯੂ ਸ਼ੁੱਡ ਬੀ ਡਨ, ਕਿਉਂਕਿ ਬਾਕੀ ਤਾਂ ਆਪਾਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ, ਤੇ ਅੱਜ ਬ੍ਰੇਕ ਲੈਣੀ ਹੈ ਤੇ ਇਸ ਤੋਂ ਬਾਅਦ ਰਿਕਮੈਂਡ ਕਰਨਾ ਜੀ। ਥੈਂਕ ਯੂ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Urdu Post aur Asghar Bhatti ke taawun se Ilama Iqbal Day, Saturday, November 11th. ठीक शाम 5 बजे से रात 10 बजे स्पेशल गेस्ट डॉक्टर सैयद तकी आब्दी, फ्री गिफ्ट, सुमरा टिकट्स और बहुत से लकी ड्रॉज। टिकट सिर्फ $40 जिसमें डिनर एपिटाइजर दोनों शामिल। इकबाल डे नवंबर 11th स्टेट बैंक्वेट हॉल। फॉर टिकट्स प्लीज कॉल असगर भट्टी 6478068116 और कुत्सिया हुसैनी 6478594352।
ਤਾਜ਼ਾ ਸਬਜ਼ੀਆਂ ਲਈ ਤੁਹਾਡੀ ਇੱਕੋ ਹੀ ਪਸੰਦ ਕੈਲੇਡਨ ਸਬਜ਼ੀ ਫਾਰਮ, ਏਅਰਪੋਰਟ ਰੋਡ ਤੇ ਮੇਫੀਲਡ ਇੰਟਰਸੈਕਸ਼ਨ ਥਾਨੀ। ਤਾਜ਼ਾ ਸਬਜ਼ੀਆਂ ਲੈ ਕੇ ਆ ਗਏ ਨੇ ਤੁਹਾਡੇ ਲਈ। ਪਾਲਕ, ਮੇਥੀ, ਮੂਲੀ, ਹਰੀਆਂ ਕੌੜੀਆਂ ਮਿਰਚਾਂ, ਘੀਆ, ਭਿੰਡੀ, ਬੈਂਗਣ, ਸ਼ਲਜਮ ਤੇ ਲਾਲ ਗਾਜਰਾਂ, ਤਾਜ਼ਾ ਸਾਗ ਜਿੱਥੇ ਸੇਲ ਲੱਗਦੀ ਹੈ। 10 ਕਟੀਆਂ ਸਿਰਫ $15 ਵਿੱਚ। ਤਨੂਰ, ਇੰਡੀਅਨ ਮੰਜਾ, ਫੋਲਡਿੰਗ ਬੈਡ ਵੀ ਵਿਕਣ ਲਈ ਮੌਜੂਦ ਨੇ। ਅੱਜ ਹੀ ਅਪੜੋ ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ, 9058409000।
ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ, ਐਲਬੀਅਨ ਤੇ ਮੇਲਾ ਨੀ, ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਅਸੀਂ last segment ਦੇ ਵਿੱਚ ਹਾਂ, ਤੇ ਡਾਕਟਰ ਦਵਿੰਦਰ ਸ਼ਰਮਾ ਜੀ ਭਾਰਤ ਦੇ ਬੜੇ ਜਾਣੇ ਮਾਣੇ ਖੇਤੀਬਾੜੀ ਦੇ ਮਾਮਲਿਆਂ ਦੇ ਉੱਪਰ ਬੋਲਣ ਵਾਲੇ ਵਿਸ਼ੇਸ਼ਜ ਐਕਸਪਰਟ ਨੇ ਜੀ, ਔਰ ਕਿਸਾਨੀ ਨਾਲ ਰੂਟ ਨਾਲ ਜੁੜੇ ਹੋਏ ਆ ਤੇ ਉਸ ਲਫਾਜ਼ੀ ਨੂੰ, ਭਾਸ਼ਾ ਨੂੰ, ਉਹਨਾਂ ਦੇ ਕਲਚਰ ਨੂੰ ਸਮਝਦੇ ਨੇ। ਤੇ ਇੱਕ ਵਾਰ ਤਾਂ ਮੈਂ ਡਾਕਟਰ ਸਾਹਿਬ ਨੂੰ ਲਿਖ ਵੀ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਏਦਾਂ ਨਾ ਕਹੀ, ਤੇ ਮੈਂ ਕਿਹਾ ਤੁਸੀਂ ਸਾਨੂੰ ਸਾਡੇ ਨਵੀਂ ਪੀੜ੍ਹੀ ਦੇ ਸਰ ਛੋਟੂ ਰਾਮ ਦੇ ਤੌਰ ਤੇ ਮੈਂ ਤੁਹਾਨੂੰ ਲੈਣਾ ਵੀ ਚਾਹੁੰਦਾ ਕਿ ਹਾਂ ਇੱਦਾਂ ਦੇ ਸਰ ਛੋਟੂ ਰਾਮ ਸਾਡੇ ਕੋਲ ਹੋਣੇ ਚਾਹੀਦੇ ਜੋ ਕਿਸਾਨੀ ਬਾਰੇ ਗੱਲ ਕਰਨ। ਡਾਕਟਰ ਸਾਹਿਬ, ਹੁਣ ਮੈਂ ਉਸੇ ਐਂਗਲ ਤੋਂ ਹੀ ਇਹ ਜਾਣਨਾ ਚਾਹੁੰਦਾ ਕਿ ਆਪਾਂ ਕੀ ਕਰ ਸਕਦੇ ਕਿ ਜੇ ਮੈਨੂੰ ਵੀ ਕੋਈ ਕੱਲ ਨੂੰ ਪੁੱਛ ਲਵੇ ਤੇ ਮੈਨੂੰ ਤੁਹਾਡੇ ਤੇ ਕਾਫੀ ਐ ਹੁੰਦਾ ਕਿ ਤੁਹਾਡੀ ਰਾਏ ਬੜੀ ਦਰੁਸਤ ਹੁੰਦੀ ਹੈ, ਤਾਂ ਕੀ ਕਹਿਣਾ ਚਾਹੀਦਾ ਕਿ ਕੀ ਹੋਵੇ? ਹਾਂਜੀ,
ਦੇਖੋ ਜੀ ਸੁਪਰੀਮ ਕੋਰਟ ਨੇ 2019 ਚ ਨਾ ਇੱਕ ਜਜਮੈਂਟ ਆਪਣੀ ਪਾਸ ਕੀਤੀ ਸੀ ਜਾਂ ਡਾਇਰੈਕਟਿਵ ਦਿੱਤਾ ਸੀਗਾ, ਉਹਦੇ ਵਿੱਚ ਕਿਹਾ ਸੀਗਾ ਕਿ ਵੇ ਕਿਸਾਨਾਂ ਨੂੰ ਤੁਸੀਂ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਨਸੈਂਟਿਵ ਦਿਓ। ਲੇਕਿਨ ਉਹ ਇੰਪਲੀਮੈਂਟ ਨਹੀਂ ਹੋਇਆ, ਨਾ ਕਿਸੇ ਸਰਕਾਰ ਨੇ ਸੁਣਿਆ ਉਹਨਾਂ ਦੀ ਗੱਲ ਨੂੰ, ਨਾ ਸੁਪਰੀਮ ਕੋਰਟ ਨੇ ਉਹਨੂੰ ਫਾਲੋ ਅਪ ਕੀਤਾ। ਮੇਰਾ ਮੰਨਣਾ ਹੈ ਕਿ ਸਰ ਅਗਰ 2019 ਵਿੱਚ ਸੁਪਰੀਮ ਕੋਰਟ ਨੇ ਆਪਣੇ ਹੀ ਡਿਸੀਜਨ ਨੂੰ ਅੱਗੇ ਫਾਲੋ ਕੀਤਾ ਹੁੰਦਾ ਨਾ ਅਗਲੇ ਕਈ ਸਾਲਾਂ ਵਿੱਚ, ਅੱਜ ਪ੍ਰੋਬਲਮ ਬਿਲਕੁਲ ਸਾਫ਼ ਹੋ ਜਾਣੀ ਸੀਗੀ। ਕਿਤੇ ਨਾ ਕਿਤੇ ਜ਼ੋਰ ਉੱਥੇ ਚਾਹੀਦਾ ਸੀਗਾ ਕਿ ਅਜੇ ਉਸ ਸਮੇਂ 100 ਰੁਪਏ ਪਰ ਕੁਇੰਟਲ ਦੀ ਗੱਲ ਹੋਣੀ ਸੀਗੀ, ਅੱਜ ਸ਼ਾਇਦ 200 ਰੁਪਏ ਪਰ ਕੁਇੰਟਲ ਕਿਸਾਨਾਂ ਨੂੰ ਦੇਣਾ ਪੈਂਦਾ। ਲੇਕਿਨ ਇਹ 1500 ਜਿਹੜਾ ਕਰੋੜ ਮੰਗਿਆ ਹੈਗਾ ਪੰਜਾਬ ਦੀ ਸਰਕਾਰ ਨੇ ਕਿ ਤੁਸੀਂ ਦਿਓ ਕਿਸਾਨਾਂ ਨੂੰ, ਅਸੀਂ ਦੇਵਾਂਗੇ। ਕਿਸਾਨ ਕਹਿ ਰਹੇ ਕਿ ਅਸੀਂ ਆਪਣੇ ਆਪ ਉਹਦਾ ਉਪਚਾਰ ਕਰ ਲਵਾਂਗੇ, ਤੁਹਾਨੂੰ ਕੋਈ ਉਹਦੇ ਉਹ ਨਹੀਂ ਆਏਗੀ, ਸ਼ਿਕਾਇਤ ਨਹੀਂ ਆਏਗੀ। ਤੁਸੀਂ ਅਗਸਤ ਦੇ ਮਹੀਨੇ ਵਿੱਚ ਕਿਸਾਨਾਂ ਨੂੰ 2000 2500 ਰੁਪਏ ਕਹਿ ਰਹੇ ਹੈ ਪੰਜਾਬ ਸਰਕਾਰ, ਬਿਲਕੁਲ ਠੀਕ ਹੈ, 2500 ਰੁਪਏ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਦੇ ਦਿਓ ਔਰ ਉਹਨਾਂ ਨੂੰ ਕਹੋ ਕਿ ਬਈ ਹੁਣ ਤੁਸੀਂ ਮੈਨੇਜ ਕਰੋ, ਜੇ ਤੁਸੀਂ ਹੁਣ ਵੀ ਅੱਗ ਲਗਾਈ ਤਾਂ ਤੁਹਾਡੇ ਖਿਲਾਫ਼ FIR ਜਾਂ ਜੋ ਵੀ ਤੁਸੀਂ ਕਰਨਾ ਕਰੋਗੇ। ਉਹ ਤਾਂ ਹੋਇਆ ਤਰੀਕਾ, ਇਹ ਕਿਆ ਹੋਇਆ ਕਿ ਤੁਸੀਂ SHO ਨੂੰ ਬੋਲ ਦਿਓ ਕਿ ਬਈ ਤੂੰ ਜਾ ਕੇ ਦੇਖੇਗਾ ਕਿ ਹੁਣ ਕੋਈ ਅੱਗ ਨਹੀਂ ਲਗਾਏਗਾ। SHO ਨੇ ਪੁਲਿਸ ਨਗਰ ਕੰਮ ਕੀਤੇ ਹੁੰਦੇ ਤਾਂ ਸਮਾਜ ਵਿੱਚ ਇੰਨੀ ਬੁਰਾਈਆਂ ਅੱਜ ਤੱਕ ਜਿਹੜੀ ਵੱਧ ਗਈਆਂ ਹੈਗੀਆਂ ਇੰਨੀ ਨਹੀਂ ਬਣਨੀ ਸੀਗੀਆਂ, ਸੋ ਪੁਲਿਸ ਤੇ ਆਪਾਂ ਆਸ਼ਾ ਨਹੀਂ ਕਰ ਸਕਦੇ। ਹਾਂ, ਜੇ ਡਰੱਗ ਕੰਟਰੋਲ ਕਰਨਾ ਸੀ ਇਹਨਾਂ ਨੇ ਕਰ ਲਿਆ ਪੰਜਾਬ ਦਾ, ਦੱਸੋ ਮੈਨੂੰ ਅੱਜ ਤੱਕ ਡਰੱਗ ਕੰਟਰੋਲ ਕੀਤਾ ਇਹਨਾਂ ਨੇ? ਤੋ ਇਹ ਕਹਿਣਾ ਕਿ ਪੰਜਾਬ ਦੇ ਕਿਸੇ SHO ਕਰਨਗੇ, ਇਹ ਤੁਸੀਂ ਹੋਰ ਕਰਪਸ਼ਨ ਦਾ ਇੱਕ ਰਸਤਾ ਬਣਾ ਰਹੇ ਹੋਏ। ਮੇਰਾ ਮਤਲਬ ਕਹਿੰਦਾ ਕਿ ਤੁਸੀਂ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਆਪਣੇ ਪੁਰਾਣੇ ਡਿਸੀਜਨ ਤੇ ਜਾਣ ਔਰ ਉਹਨੂੰ ਕਹਿਣ ਸਰਕਾਰਾਂ ਨੂੰ ਕਿ ਇਹ ਕਰਨਾ ਹੀ ਕਰਨਾ ਹੈਗਾ। ਦੇਖੋ, ਸਾਰਾ ਪ੍ਰੋਬਲਮ ਸੋਲਵ ਹੋ ਜਾਏਗਾ। ਮੈਂ ਤਾਂ ਇਹਨੇ ਦਾਅਵੇ ਨਾਲ ਕਹਿ ਸਕਦਾ ਸਰ ਕਿ ਅਗਰ ਤੁਸੀਂ ਅੱਜ ਪੰਜਾਬ ਨੂੰ ਇਹ 2500 ਰੁਪਏ ਪ੍ਰਤੀ ਏਕੜ ਦੀ ਇਜਾਜ਼ਤ ਦੇ ਦਿਓ ਔਰ ਪੈਸਾ ਵੀ ਦੇ ਦਿਓ ਉਹਨੂੰ ਡਿਲੀਵਰ ਕਰਨ ਵਾਸਤੇ, ਕਿਸਾਨਾਂ ਦੇ ਪ੍ਰਤੀ ਏਕੜ ਇੰਨਾ ਪੈਸਾ ਮਿਲੇਗਾ, ਮੈਂ ਕਹਿੰਦਾ ਅਗਲੇ ਸਾਲ ਤੁਸੀਂ ਮੰਨੋਗੇ, ਅਗਰ ਠੀਕ ਇੰਪਲੀਮੈਂਟ ਕੀਤਾ ਜਾਏ ਅਗਲੇ ਸਾਲ ਸਟਬਲ ਬਰਨਿੰਗ ਖਤਮ ਹੋ ਜਾਏਗੀ।
ਵੰਡਰਫੁਲ ਜੀ, ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਡਾਕਟਰ ਸਾਹਿਬ ਫੋਰ ਯੋਰ ਟਾਈਮ ਐਂਡ ਵੰਡਰਫੁਲ ਇਨਫੋਰਮੇਸ਼ਨ ਜੀ, ਬਹੁਤ ਵਧੀਆ ਰਹੀ ਗੱਲਬਾਤ, ਬਹੁਤ ਬਹੁਤ
ਸ਼ੁਕਰੀਆ ਜੀ।
ਸਤਿ ਸ੍ਰੀ ਅਕਾਲ ਜੀ। ਤੇ ਇਹ ਸਰ ਤੁਹਾਡੇ ਨਾਲ ਡਾਕਟਰ ਦਵਿੰਦਰ ਸ਼ਰਮਾ ਸਾਹਿਬ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸਟੇਬਲ ਬਰਨਿੰਗ ਤੇ ਖੇਤੀਬਾੜੀ ਦੇ ਕੀ ਇਸ਼ੂ ਨੇ। ਪੰਜਾਬ ਦੇ ਰਾਜਵਿੰਦਰ ਪਾਲ ਹੋਰਾਂ ਨੇ ਵੀ ਬੜੀ ਖੂਬਸੂਰਤ ਗੱਲ ਕਹੀ ਸੀਗੀ। ਮੈਂ ਇੱਦਾਂ ਕਰਦਾ ਕਿ ਇੱਕ ਬ੍ਰੇਕ ਤੋਂ ਬਾਅਦ ਮੈਂ ਦੁਬਾਰਾ ਆ ਕੇ ਨਾਲ ਕੰਕਲੂਡ ਕਰਦੇ ਹਾਂ ਤੇ ਅਸੀਂ ਰਾਜਾ ਬਾਦਸ਼ਾਹ ਸਾਹਿਬ ਨੂੰ ਵੀ ਸੰਪਰਕ ਕਰਾਂਗੇ, ਜਦੋਂ ਕਦੇ ਵੀ ਸਾਡੀ ਉਹਨਾਂ ਨਾਲ ਲਾਈਨ ਜੁੜਦੀ ਹੈ ਫਿਰ ਅਸੀਂ ਉਹਨਾਂ ਨੂੰ ਵੀ ਸ਼ੋਅ ਦੇ ਵਿੱਚ ਸ਼ਾਮਲ ਕਰਦੇ ਹਾਂ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
आपके घर की खूबसूरती आपका ज़ौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक,
स्पेशल प्रोमो 12 मंथ्स, नो इंटरेस्ट नो पेमेंट, काम आज करवाइए पेमेंट 12 महीने में कीजिए, राइट कस्टम कैबिनेटरी इंक 647-300-8473। क्रिकेट वर्ल्ड कप सेमी फाइनल एंड फाइनल लाइव एट 7:70 AM,
कवरेज ऑफ नॉकआउट गेम्स विद क्रिकेट पैनलिस्ट एंड एक्सपर्ट्स,
पाकिस्तानी टेस्ट क्रिकेटर सिकंदर बख्त होंगे हमारे साथ,
सेमीफाइनल कवरेज थर्सडे नवंबर 16th
एंड फाइनल ऑन मंडे नवंबर द 20th।
Tune in Radio 770 AM and E-Awaz TV
647-872-4900. Listen and watch online www.eawaz.com.
Na
ਨਾ ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ ਪਟਾਕਾ.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ ਪਟਾਕਾ.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਟਾਕਾ.com।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affair.
The current affairs, the Siyasi Daur de vich hai, main Ramanjit Singh Sidhu. ਖੇਤੀ ਨਾਲ ਜੁੜੀ ਗੱਲ ਕਰ ਲਓ, ਕਿਸਾਨੀ ਨਾਲ ਕਰ ਲਓ, ਸਟੂਡੈਂਟਸ ਦੀ ਕਰ ਲਓ, ਪੱਤਰਕਾਰਾਂ ਦੀ ਕਰ ਲਓ, ਮੇਰੇ ਵਰਗੇ ਹੋਸਟਾਂ ਦੀ ਕਰ ਲਓ, ਹਰ ਕੋਈ ਇਹ ਚਾਹੁੰਦਾ ਕਿ ਬਸ ਬਾਈ ਜੇ ਤਾਂ ਸਾਡੀ ਕਰੇਗਾ ਤਾਰੀਫ ਤੇਰੇ ਨਾਲ ਹੈ, ਨਹੀਂ ਤਾਂ ਟਿਕਟ ਆਪਣੀ ਇਕੱਲਾ ਹੀ ਲੈਣੀ। ਅਦਰਵਾਈਜ਼ ਤਾਂ ਕਹਿੰਦੇ ਟਿਕਟਾਂ ਦੋ ਲੈ ਲਈ, ਚੱਲੂਗੀ ਢਾਲ ਤੇਰੇ। ਕਿਸੇ ਨਾਲ ਵੀ ਇਹ ਗੱਲ ਹੈ ਕਿ ਜਦੋਂ ਅਸੀਂ ਆਪਾਂ ਪੜਚੋਲ ਕਰਦੇ ਨਾ, ਜਦੋਂ ਇੰਟਰੋਸਪੈਕਸ਼ਨ ਜਾਂ ਰੈਟਰੋਸਪੈਕਟਿਵ ਹੁੰਦੇ ਆ, ਉਦੋਂ ਪ੍ਰੋਬਲਮ ਆ ਜਾਂਦੀ ਆ। ਅਗਲਾ ਕਹਿੰਦਾ ਦੂਜੀਆਂ ਕੌਮਾਂ ਦਾ ਕੰਮ ਆ ਜੀ, ਦੂਜੇ ਤਾਂ ਸਾਨੂੰ ਨਿੰਦਣ ਹੀ ਨਿੰਦਣ, ਤੂੰ ਆਪਣੇ ਨੂੰ। ਸਿਆਣੇ ਬੰਦੇ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਚੰਗਾ ਉਹੀ ਹੈ ਜਿਹੜਾ ਆਪਣੇ ਬੱਚੇ ਨੂੰ ਝਿੜਕੇ। ਆਮ ਪੁਰਾਣੀਆਂ ਗੱਲਾਂ ਦੇ ਵਿੱਚ ਇਹ ਹੁੰਦਾ ਸੀ ਕਿ ਜੇ ਬੱਚੇ ਨੇ ਸ਼ਰਾਰਤ ਕੀਤੀ ਤਾਂ ਪੇਰੈਂਟਸ ਉਹਦੇ ਪਰਦਾ ਨਹੀਂ ਪਾਉਂਦੇ ਸੀ, ਸਗੋਂ ਉੱਥੇ ਕਹਿੰਦੇ ਚਲੋ ਕੁੱਟਮਾਰ ਵਾਲੀ ਗੱਲ ਨਹੀਂ, ਮੈਂ ਪੁਰਾਣੇ ਲਕਬ ਦੇ ਵਿੱਚ ਗੱਲ ਕਰਦਾ ਕਿ ਇਹਦੇ ਪਹਿਲਾਂ ਦੋ ਮੈਂ ਉੱਥੇ ਧਰੂ, ਕਿ ਜੇ ਬੱਚੇ ਦੀ ਗਲਤੀ ਆ ਤੇ ਉੱਥੇ ਹੀ ਉਹਨੂੰ ਪਬਲਿਕਲੀ ਵਰਜ ਦੋ, ਤੁਹਾਨੂੰ ਮੁੜ ਕੇ ਉਹਦੀ ਰਾਖੀ ਰੱਖਣ ਦੀ ਲੋੜ ਨਹੀਂ। ਉਹਨੂੰ ਪਤਾ ਕਿ ਮੇਰੇ ਮਾਂ ਪਿਓ ਦੇ ਘਰ ਆਏ ਨੂੰ ਕੁਛ ਨੀ ਸਾਂਭਣਾ, ਮੇਰੇ ਤੇ ਏਦਾਂ ਦੇ ਪਰਦਾਪੋਸ਼ੀ ਨਹੀਂ ਹੋਏਗੀ। ਹੁਣ ਕਿਸਾਨੀ ਵਿੱਚ ਵੀ ਇਹੀ ਹੈ ਕਿ ਕਿਸਾਨੀ ਦੀ ਅਸੀਂ ਜੇ ਦਰਦਮੰਦ ਬਣ ਕੇ ਮੈਂ ਗੱਲ ਕਰਨੀ ਹੈ ਤਾਂ ਮੈਂ ਦੂਜਿਆਂ ਦੀਆਂ ਹੀ ਸਮੱਸਿਆਵਾਂ ਗਿਣਾਵਾਂ ਤੇ ਕਿਸਾਨ ਨੂੰ ਮਜ਼ਲੂਮ ਦੇ ਤੌਰ ਤੇ ਪੇਸ਼ ਕਰਾਂ, ਜਿਹੜੀਆਂ ਉਹਦੀਆਂ ਗਲਤੀਆਂ ਨੇ ਉਦੋਂ ਮੈਂ ਚੁੱਪ ਕਰਦਾ। ਇਹੀ ਗੱਲ ਮੁਸ਼ਕਲ ਹੋ ਜਾਂਦੀ ਹੈ ਕਿ ਫਿਰ ਉਹਦੇ ਨਾਲ ਕੀ ਆਉਂਦਾ ਕਿ ਜਿੱਥੇ ਮੈਂ ਕਾਣ ਮਾਰ ਗਿਆ, ਜਿੱਥੇ ਮੈਂ ਕਾਨੀ ਮਾਰ ਗਿਆ, ਓਹਲਾ ਰੱਖ ਗਿਆ, ਉੱਥੇ ਦੂਜੇ ਨੇ ਵੀ ਓਹਲਾ ਰੱਖ ਲੈਣਾ, ਉੱਥੇ ਤੀਜੇ ਨੇ ਵੀ ਰੱਖ ਲੈਣਾ, ਅਸੀਂ ਸਾਰੇ ਓਹਲਾ ਰੱਖ ਰੱਖ ਕੇ ਗੱਲ ਕਰਾਂਗੇ ਤੇ ਉਹ ਆਰਗੂਮੈਂਟ ਬਣ ਜਾਂਦੀ ਹੈ। ਉੱਥੇ ਬਹਿਸ ਤਾਂ ਹੋ ਸਕਦੀ, ਚਰਚਾ ਨਹੀਂ ਹੋ ਸਕਦੀ, ਤਬਾਦਲਾ ਖਿਆਲ ਨਹੀਂ ਹੋ ਸਕਦਾ, ਉਹਦੇ ਰਸਤੇ ਬੰਦ ਹੋ ਗਏ। ਜਦੋਂ ਮੈਂ ਆਪਣੇ ਆਪ ਨੂੰ ਚੰਗਾ ਬਣਾ ਕੇ ਪੇਸ਼ ਕਰਨਾ, ਉਹ ਗੱਲ ਖਤਮ ਉੱਥੇ ਕਹਾਣੀ। ਪੇਸ਼ ਹੋਵੇ ਨਾ ਹੋਵੇ, ਉਹ ਅੱਜ ਤੱਕ ਹੋਇਆ ਹੀ ਨਹੀਂ, ਉਹ ਅੱਜ ਤੱਕ ਕਦੇ ਵੀ ਨਹੀਂ ਹੋਇਆ। ਤੇ ਇਹੀ ਗੱਲ ਇੱਥੇ ਵਾਪਰ ਰਹੀ ਹੈ ਕਿ ਜਦੋਂ ਪਿੰਡਾਂ 'ਚ ਜਾਂਦੇ ਹਾਂ, ਖੇਤਾਂ ਦਾ ਸਰਦਾਰ ਘੈਂਟ ਹੁੰਦੇ ਆ, ਇਹੀ ਕਿਸਾਨੀ ਦੇ ਟਰੈਕਟਰਾਂ ਦੇ ਪਿੱਛੇ ਇੱਕ ਮੌਤ ਹੋ ਗਈ, ਤੇ ਉਦੋਂ ਗੱਲ ਉੱਠੀ ਵੀ ਇਹ ਤੇ ਬੈਨ ਲਾਓ। ਮੈਂ ਕਿਹਾ ਜਿਹੜੀ ਬੈਨ ਲਾਉਣ ਵਾਲੀ ਗੱਲ ਹੈ, ਟਰੈਕਟਰਾਂ ਦੇ ਮੁਕਾਬਲੇ ਹੁੰਦੇ ਆ ਹੁਣ ਸਾਡੇ ਪਿੰਡਾਂ 'ਚ, ਟਰੈਕਟਰ ਪਿੱਛੇ ਟਰੈਕਟਰ ਬੰਨ ਕੇ ਦੋ ਖਿੱਚਣ ਲੱਗ ਜਾਂਦੇ, ਦੋਨੇ 75-75 ਹਾਰਸ ਪਾਵਰ ਦੇ ਆ। ਜੇ ਤੁਸੀਂ ਆਪਣੇ ਬੰਦਿਆਂ ਦੇ ਟੈਲੈਂਟ ਦੇਖ ਰਹੇ ਤਾਂ ਟਰੈਕਟਰਾਂ ਦੀ ਪਾਵਰ ਕੀ ਹੈ, ਤੁਸੀਂ ਆਪ ਹੀ ਪੰਜਾ ਲੜਾ ਲਓ ਭਾਈ। ਪਰ ਚਲੋ ਟਰੈਕਟਰ ਵਿੱਚੋਂ ਟੁੱਟ ਜਾਂਦੇ ਆ, ਹਿੱਸਾ ਟੁੱਟ ਜਾਂਦਾ, ਇੰਜਨ ਟੁੱਟ ਜਾਂਦੇ, ਕੋਈ ਥੱਲੇ ਆ ਕੇ ਮਰ ਜਾਂਦੇ ਆ, ਫਿਰ ਉਹਦਾ ਅਫਸੋਸ ਕਰਦੇ ਆ, ਫਿਰ ਦੁੱਖ, ਫਿਰ ਮਾਵਾਂ ਦੇ ਪੁੱਤ ਉਹ ਪਤਾ ਨੀ ਕਿੱਥੋਂ ਡਾਇਲੈਕ ਕੱਢਿਆ। ਮੈਂ ਇੱਕ ਗੱਲ ਪੁੱਛਦਾ ਵੀ ਕਾਤਲ ਔਰ ਮਜ਼ਲੂਮ ਉਹ ਦੋਨੇ ਮਾਂ ਦੇ ਹੀ ਪੁੱਤ ਹੁੰਦੇ ਨੇ, ਉਹ ਹਿਊਮਨ ਬੀਇੰਗ ਫੀਮੇਲ ਚੋਂ ਹੀ ਪੈਦਾ ਹੁੰਦੇ ਨੇ। ਇਹ ਤਾਂ ਹੈ ਨੀ ਵੀ ਜਿਹੜਾ ਮਾਰਨ ਵਾਲਾ ਉਹਦਾ ਤਾਂ ਉੱਤੋਂ ਮੀਂਹ ਪੈਂਦਾ ਤੇ ਦੂਜਾ ਮਾਂ ਦੇ ਜ਼ਰੀਏ ਜੰਮਿਆ, ਸਾਰੇ ਮਾਵਾਂ ਦੇ ਪੁੱਤ ਨੇ, ਮਰਨ ਵਾਲੇ ਵੀ, ਮਾਰਨ ਵਾਲੇ ਵੀ, ਨਸ਼ਾ ਖਾਣ ਵਾਲੇ ਵੀ, ਨਸ਼ਾ ਵੇਚਣ ਵਾਲੇ ਵੀ। ਸੋ ਮਾਂ ਦਾ ਪੁੱਤ ਬਣਨਾ ਇਜ਼ ਨਾਟ ਅ ਡੈਫੀਨੇਸ਼ਨ, ਗੱਲ ਕਰੋ ਕਰਤੂਤ ਦੀ, ਕੰਮ ਦੀ। ਮਾਵਾਂ ਦੇ ਪੁੱਤ ਮਰ ਗਏ, ਇੱਕ ਤਾਂ ਇਹੀ ਡਾਇਲੋਗ ਅੱਛੇ ਲੋਕ ਅੱਗੇ ਦੇ ਅੱਗੇ ਬੋਲੀ ਜਾਂਦੇ ਹੈ। ਮੈਂ ਕਿਹਾ ਮਾਂ ਦਾ ਪੁੱਤ ਤਾਂ ਸਾਰੇ ਹੀ ਹੈ, ਕੌਣ ਮਾਂ ਦਾ ਪੁੱਤ ਨਹੀਂ ਹੈ, ਹਰ ਕੋਈ ਮਾਂ ਦਾ ਪੁੱਤ ਹੈ। ਪੁਲਿਸ ਮੁਲਾਜ਼ਮ ਵੀ ਹੈ, ਪੁਲਿਸ ਮੁਲਾਜ਼ਮ ਜੇ ਕਿਸੇ ਹੋਰ ਨੂੰ ਮਾਰਦਾ ਉਹ ਨਹੀਂ, ਸਾਰੀ ਮਾਵਾਂ ਦੇ ਪੁੱਤ ਨੇ। ਗੱਲ ਕਰੋ ਪੁੱਤ ਚੰਗੇ ਤੇ ਪੁੱਤਾਂ ਦੇ ਮਾੜੇ ਕਰਮਾਂ ਦੀ ਗੱਲ ਕਰੋ ਕਿ ਇਹ ਐਕਟ ਤੇਰਾ ਇੰਨਾ ਕੁ ਗਲਤ ਹੈ, ਤੂੰ ਸਾਰਾ ਗਲਤ ਨਹੀਂ, ਇੰਨਾ ਕੁ ਗਲਤ ਹੈ, ਇੰਨਾ ਤੂੰ ਠੀਕ ਹੈ। ਨਾ ਜੀ, ਅਸੀਂ ਤੁਹਾਨੂੰ ਜਾਂ ਤਾਂ ਠੀਕ ਕਹਾਂਗੇ ਜਾਂ ਗਲਤ ਕਹਾਂਗੇ, ਹੁਣ ਤੂੰ ਸਾਡੇ ਨਾਲ ਸੈਡ ਲੈ ਲਾ। ਅੱਜ ਕਿਸਾਨੀ ਦੇ ਹੱਕ 'ਚ ਬੋਲਣਾ ਬਸ, ਚੱਕ ਦੇ ਧੂਣਾ ਪੱਟ ਦੇ, ਏਦਾਂ ਧੂਣਾ ਨਹੀਂ ਪੱਟੀਆਂ ਜਾ ਸਕਦੀਆਂ। ਸੋ ਰਾਜਾ ਸਾਹਿਬ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮੈਂ ਦੇਖਦਾ ਤੇ ਸ਼ਾਇਦ ਉਹ ਅੱਜ ਸਾਡੇ
ਨਾ ਹੋ ਸਕੇ ਤੇ ਕੱਲ ਜੇ ਹੋਇਆ ਤਾਂ ਫਿਰ ਅਸੀਂ ਕੱਲ ਨੂੰ ਉਹਨਾਂ ਨੂੰ ਆ ਗਏ ਜੀ। ਰਾਜਾ ਸਾਹਿਬ ਤੁਹਾਨੂੰ ਭਾਗ ਸਾਡੀ ਕਿਸਮਤ ਚੰਗੀ ਹੈ, ਤੁਹਾਡੇ ਨਾਲ ਲਾਈਨ ਮਿਲ ਗਈ ਜੀ। ਗੁੱਡ ਮਾਰਨਿੰਗ, ਵੈਲਕਮ।
ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਠੀਕ ਠਾਕ। ਸਵੇਰੇ ਸਵੇਰੇ ਆ ਗਏ ਦਰਵਾਜ਼ੇ ਤੇ ਤੁਹਾਡੇ ਭੀਖ ਮੰਗਣ ਵਾਲਿਆਂ ਵਾਂਗੂ
ਜੀ ਜੀ,
ਫਕੀਰ ਆ ਜਾਤੇ ਆਪਕੇ ਦਰਵਾਜ਼ੇ ਪੇ।
ਅਰੇ ਆਵਾਜ਼ ਬਹੁਤ ਸਲੋ ਆ ਰਹੀ ਹੈ।
ਮੈਂ ਕਿਹਾ ਰਾਜਾ ਸਾਹਿਬ ਤੁਹਾਡੇ ਦਰਵਾਜ਼ੇ ਤੇ ਤੇ ਤੁਸੀਂ ਸਾਨੂੰ ਮੌਕਾ ਨਵਾਜ਼ ਹੀ ਦਿੰਦੇ ਹੁੰਦੇ ਹੋ ਤੇ ਅੱਜ ਵੀ ਆਪਾਂ ਗੱਲਾਂ ਕਰਨੀਆਂ, ਸਾਨੂੰ ਤੁਸੀਂ ਜਾਣਕਾਰੀ ਦਿਓ। ਹਾਂਜੀ
ਜੀ, ਪਹਿਲਾਂ ਤੇ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਲਿਆ ਕਾਲ ਤੇ। ਦੂਸਰਾ ਇਹ ਕਿ ਜਨਾਬ ਮੇਰੀ ਗੁਜ਼ਾਰਿਸ਼ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਕਿ ਜਿਹਨਾਂ ਕੋਲ ਦੋ ਗੱਡੀਆਂ ਨੇ, ਇੱਕ ਕਾਰ ਹੈ, ਸੇਵਿੰਗ ਕਰਨਾ ਚਾਹੁੰਦੇ ਨੇ, ਇੰਸ਼ੋਰੈਂਸ ਦੇਖ ਰਹੇ ਨੇ, ਗੱਡੀ ਦੀ ਇੰਸ਼ੋਰੈਂਸ ਜਾਂ ਕਾਰ ਦੀ ਇੰਸ਼ੋਰੈਂਸ, ਤੁਸੀਂ ਮੇਰੇ ਨਾਲ ਰਾਬਤਾ ਕਰੋ, ਕੋਟੇਸ਼ਨ ਲਓ। ਨੋ ਅਬਲੀਗੇਸ਼ਨ ਕੋਟ ਹੈ, ਜੇ ਤੁਹਾਨੂੰ ਪ੍ਰਾਈਸ ਸਮਝ ਆਉਂਦੀ ਹੈ, ਤੁਹਾਡੀ ਸੇਵਿੰਗ ਆਉਂਦੀ ਹੈ ਤੇ ਠੀਕ, ਬਹੁਤ ਅੱਛੀ ਗੱਲ ਹੈ, ਉਹਨੂੰ ਪ੍ਰੋਸੀਡ ਕਰਨੇ ਆ। ਇਹਦੇ ਵਿੱਚ $1775 ਦੀ ਮੈਂ ਸੇਵਿੰਗ ਕੋਟੇਸ਼ਨ ਦੇ ਵਿੱਚ ਦੇ ਰਿਹਾ ਜੀ। ਤੁਹਾਡੇ ਕੋਲ ਦੋ ਗੱਡੀਆਂ ਨੇ ਤੇ ਇੱਕ ਕਾਰ ਹੈ, ਤੇ ਮੇਰਾ ਕਾਲ ਨੰਬਰ ਹੈ 6472903773। ਮੈਨੂੰ ਤੁਸੀਂ ਕਾਲ ਕਰੋ ਕਿਸੇ ਟਾਈਮ, ਸੁਬਹਾ 9 ਵਜੇ ਤੋਂ ਸ਼ਾਮ 9 ਵਜੇ ਤੱਕ ਕਾਲ ਕਰੋ, ਵਾਇਸ ਮੈਸੇਜ ਰਿਕਾਰਡ ਕਰਾ ਦਿਓ, ਮੈਂ ਖੁਦ ਕਾਲ ਬੈਕ ਕਰ ਲਾਂਗਾ। ਤੇ ਜੀ ਜਨਾਬ
ਜੀ, ਬਹੁਤ ਬਹੁਤ ਮਿਹਰਬਾਨੀ ਰਾਜਾ, ਬਸ ਸਾਨੂੰ ਆਉਂਦੇ ਜਾਂਦੇ ਟਾਈਮ ਦਿੰਦੇ ਰਿਹਾ ਕਰੋ। ਬਸ ਜਦੋਂ ਵੀ ਕੋਈ ਗੱਲ ਹੁੰਦੀ ਹੈ, ਕੋਈ ਨਵੀਂ ਕੋਈ ਇੰਸ਼ੋਰੈਂਸ ਸੈਕਟਰ ਚ ਕੋਈ ਇਨਫੋਰਮੇਸ਼ਨ ਆਵੇ ਤੇ ਤੁਹਾਡੇ ਨਾਲ ਜੁੜੀ ਹੋਈ ਗੱਲਬਾਤ ਹੁੰਦੀ ਹੈ, ਪਲੀਜ਼ ਸਾਡੇ ਨਾਲ ਸਾਂਝੀ ਕਰ ਦਿਆ ਕਰੋ ਇਸ ਪਲੇਟਫਾਰਮ ਤੋਂ।
ਸਰ ਮੇਰੀ ਵੀ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਰੂਰ ਇਨਫੋਰਮ ਕਰਾਂ। ਅੱਜ ਕੱਲ ਮੈਨੂੰ ਅੰਦਾਜ਼ਾ ਨਹੀਂ ਕਿ ਲੋਕਾਂ ਨੇ ਕਿਸ ਹੱਦ ਤੱਕ ਨੋਟਿਸ ਕੀਤਾ ਹੈ, ਇੰਸ਼ੋਰੈਂਸ ਦੀਆਂ ਪ੍ਰਾਈਸਾਂ ਥੋੜੀਆਂ ਜਿਹੀਆਂ ਉੱਤੇ ਜਾ ਰਹੀਆਂ ਨੇ। ਤੇ ਜੇ ਤੁਹਾਨੂੰ ਵੀ ਇਹ ਸਿਚੁਏਸ਼ਨ ਹੈ, ਤੁਸੀਂ ਲੈਣਾ ਚਾਹੁੰਦੇ ਹੋ ਜੀ ਕੋਟ, ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਜੀ ਮੇਰੇ ਪ੍ਰਾਈਸ ਜਿਹੜੀ ਤੁਸੀਂ ਪੇ ਕਰ ਰਹੇ ਹੋ ਉਸ ਤੋਂ ਬਿਹਤਰ ਅਵੇਲੇਬਲ ਹੈ ਕਿ ਨਹੀਂ, ਤੇ ਜ਼ਰੂਰ ਰਾਬਤਾ ਕਰੋ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਰਾਜਾ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਹੈਵ ਅ ਵੰਡਰਫੁਲ ਡੇ।
ਠੀਕ ਹੈ, ਇੱਕ ਵਾਰੀ ਮੈਂ ਨੰਬਰ ਦੁਬਾਰਾ ਦੁਹਰਾ ਦਿਆ ਆਪਣਾ
ਜੀ, ਪਲੀਜ਼
6472903773।
ਬਹੁਤ ਬਹੁਤ ਮਿਹਰਬਾਨੀ ਜੀ।
ਜੀ ਜਨਾਬ, ਹੈਵ ਅ ਗੁੱਡ ਡੇ,
ਥੈਂਕ ਯੂ, ਹੈਵ ਅ ਗ੍ਰੇਟ ਡੇ, ਥੈਂਕ ਯੂ। ਇਹ ਸਨ ਸਾਡੇ ਨਾਲ ਰਾਜਾ ਆਲ ਸਟੇਟਸ ਏਜੈਂਟ ਏਜੰਸੀ ਦੇ ਨਾਲ, ਐਂਡ ਇਫ ਯੂ ਕਾਲ ਹਿਮ ਅਪ ਯੂ ਵਿਲ ਬੀ ਇਨ ਗੁੱਡ ਹੈਂਡਸ ਐਸ ਫਾਰ ਐਸ ਯੂਰ ਇੰਸ਼ੋਰੈਂਸ ਪ੍ਰੀਮੀਅਮਸ ਆਰ ਕੰਸਰਨ, ਯੂ ਕੈਨ ਗੈਟ ਦਾ ਬੈਸਟ ਕੋਟ ਫਰੋਮ ਹਿਮ। 6472903773 6472903773। ਇਹਨਾਂ ਦਾ ਨੰਬਰ ਹੈ ਜੀ, ਤੇ ਬੜੀ ਖੂਬਸੂਰਤੀ ਨਾਲ ਤੁਹਾਡੇ ਨਾਲ ਗੱਲਬਾਤ ਕਰਨਗੇ ਜਿਵੇਂ ਸਾਡੇ ਨਾਲ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਹੋਰ ਵੇਰਵੇ ਹਾਸਲ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੋ ਰਿਹਾ ਤੇ ਕੱਲ ਦੁਬਾਰਾ ਤੁਹਾਡੀ ਸੇਵਾ ਵਿੱਚ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਸਵੇਰੇ 7 ਵਜੇ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ ਤੇ ਸੁਣਦੇ ਰਹੋ ਇਸ ਤੋਂ ਬਾਅਦ ਦੀਆਂ ਖਬਰਾਂ ਦਾ ਬੁਲੇਟਿਨ। ਕੁਨਾਲ ਸ਼ਰਮਾ ਦੀ ਆਵਾਜ਼ ਵਿੱਚ
ਸੈਵਨ ਸੈਵਨਟੀ AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਡਾਊਨਟਾਊਨ ਟੋਰਾਂਟੋ ਦੇ ਅੰਡਰਗਰਾਊਂਡ ਪਾਰਕਿੰਗ ਗੈਰੇਜ ਦੇ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਚ 60 ਤੋਂ 64 ਸਾਲ ਦੀ ਉਮਰ ਦੇ ਨਿਵਾਸੀਆਂ ਦੇ ਲਈ ਸ਼ੁਰੂ ਕੀਤੀ ਜਾਵੇਗੀ ਮੁੱਢਲੀ ਆਮਦਨ ਪ੍ਰੋਗਰਾਮ। ਸ਼ਾਨੀਆ ਟਵੈਨ ਕੰਸਰਟ ਦੇ ਲਈ ਚਾਲਕ ਦਲ ਨੂੰ ਲੈ ਕੇ ਜਾ ਰਹੀ ਬੱਸ ਸਕੈਚਵਨ ਦੇ ਵਿੱਚ ਬਰਫੀਲੇ ਹਾਈਵੇ ਤੇ ਹੋਈ ਹਾਦਸਾਗ੍ਰਸਤ। ਹੁਣ ਖਬਰਾਂ ਵਿਸਥਾਰ ਨਾਲ। ਡਾਊਨਟਾਊਨ ਟੋਰਾਂਟੋ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਭੂਮੀਗਤ ਪਾਰਕਿੰਗ ਗੈਰੇਜ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਯੌਂਗ ਸਟਰੀਟ ਤੇ ਜਰਾਰਡ ਸਟਰੀਟ ਈਸਟ ਦੇ ਖੇਤਰ ਦੇ ਵਿੱਚ ਸ਼ਾਮ 7:15 ਤੋਂ ਥੋੜੀ ਦੇਰ ਬਾਅਦ ਹੀ ਹੋਈ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਪੀੜਤ ਹਾਲਤ ਦੇ ਵਿੱਚ ਮਿਲਿਆ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਨੇ ਇਸ ਪਾਰਕਿੰਗ ਗੈਰੇਜ ਡਾਊਨਟਾਊਨ ਦੇ ਵਿੱਚ ਗੋਲੀਬਾਰੀ ਦੀ ਜਾਂਚ ਕੀਤੀ ਤੇ ਦੱਸਿਆ ਕਿ ਹਜੇ ਤੱਕ ਕਿਸੇ ਵੀ ਸ਼ੱਕੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਸਰਕਾਰ 60 ਤੋਂ 64 ਸਾਲ ਦੀ ਉਮਰ ਦੇ ਨਿਵਾਸੀਆਂ ਦੇ ਲਈ ਇੱਕ ਮੁੱਢਲੀ ਆਮਦਨ ਪ੍ਰੋਗਰਾਮ ਹੁਣ ਸ਼ੁਰੂ ਕਰਨ ਜਾ ਰਹੀ ਹੈ। ਇਕ ਗਰੀਬੀ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ ਜਿਸ ਦਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਤੇ ਕੁਝ ਵਕੀਲਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਅਸਲ ਫਰਕ ਦੇ ਕਾਰਨ ਇਹ ਫੈਸਲਾ ਲਿਆ ਗਿਆ। ਪ੍ਰੀਮੀਅਰ ਐਂਡਰਿਊ ਫਿਊਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਸਾਲਾਂ ਦੀ ਪੜਾਅਵਾਰ ਯੋਜਨਾ ਸੂਬੇ ਦੇ ਆਮਦਨ ਸਹਾਇਤਾ ਪ੍ਰੋਗਰਾਮ ਨੂੰ ਸੁਚਾਰੂ ਬਣਾਵੇਗੀ, ਜਦੋਂ ਕਿ ਬੱਚਿਆਂ ਵਾਲੇ ਘੱਟ ਆਮਦਨੀ ਵਾਲੇ ਪਰਿਵਾਰ ਅਤੇ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਛੱਡਣ ਦੇ ਲਈ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਲਈ ਸਹਾਇਤਾ ਦਾ ਇਹ ਵਿਸਥਾਰ ਕਰੇਗੀ। ਫਰੀ ਜੋ ਕਿ ਇਕ ਆਰਥੋਪੈਡਿਕ ਸਰਜਨ ਨੇ, ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਸਰਕਾਰ ਖਰਚਿਆਂ ਅਤੇ ਨੀਤੀ ਨਿਰਦੇਸ਼ਾਂ ਦੇ ਵਿਚ ਸਿਹਤ ਤੇ ਸਮਾਜਿਕ ਨਿਰਧਾਰਕਾਂ ਦਾ ਧਿਆਨ ਕੇਂਦਰਿਤ ਕਰਨ ਵਾਸਤੇ ਇਹੋ ਜਿਹੇ ਫੈਸਲੇ ਲੈ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰ ਨੂੰ ਘਰੇਲੂ ਹੀਟਿੰਗ ਦੇ ਸਾਰੇ ਰੂਪਾਂ ਤੇ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਮੰਗ ਕਰਨ ਦੇ ਲਈ ਕੰਜ਼ਰਵੇਟਿਵਾਂ ਦਾ ਸਾਥ ਦੇਣ ਦੇ ਲਈ ਐਨਡੀਪੀ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਨਿਊ ਡੈਮੋਕਰੇਟਸ ਨੇ ਕੈਨੇਡਾ ਭਾਰਤ ਵਿਚ ਲੱਖਾਂ ਪ੍ਰਗਤੀਸ਼ੀਲ ਨੂੰ ਧੋਖਾ ਦਿੱਤਾ। ਐਨਡੀਪੀ ਨੇ ਇਸ ਹਫ਼ਤੇ ਘਰੇਲੂ ਹੀਟਿੰਗ ਤੇ GST ਨੂੰ ਰੱਦ ਕਰਨ, ਕੈਨੇਡੀਅਨ ਦੇ ਲਈ ਹੀਟ ਪੰਪਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ, ਤੇਲ ਗੈਸ ਉਦਯੋਗ ਦੇ ਵਧੇਰੇ ਮੁਨਾਫਿਆਂ ਤੇ ਟੈਕਸ ਲਗਾਉਣ ਦੇ ਲਈ ਇਸ ਹਫ਼ਤੇ ਆਪਣਾ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਪਰ ਇਸ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਇਹ ਮਤਾ 30 ਦੇ ਮੁਕਾਬਲੇ 292 ਵੋਟਾਂ ਨਾਲ ਹਾਰ ਗਿਆ। ਇਸ ਦਾ ਸਮਰਥਨ ਸਿਰਫ ਐਨਡੀਪੀ ਤੇ ਗ੍ਰੀਨ ਪਾਰਟੀ ਵੱਲੋਂ ਹੀ ਕੀਤਾ ਗਿਆ। ਹਾਊਸ ਆਫ ਕਾਮਨਸ ਦੇ ਵਿਚ ਕਿਸੇ ਵੀ ਵੱਡੀ ਪਾਰਟੀ ਦੇ ਵੱਲੋਂ ਸਮਰਥਨ ਨਾ ਹਾਸਲ ਹੋਣ ਦੇ ਕਾਰਨ ਇਹ ਮਤਾ ਅਸਫਲ ਹੋ ਗਿਆ। ਐਨਡੀਪੀ ਆਗੂ ਜਗਮੀਤ ਸਿੰਘ ਦੇ ਵੱਲੋਂ ਲਿਆਂਦਾ ਇਹ ਮਤਾ ਪਾਸ ਵੀ ਹੋ ਜਾਂਦਾ ਤਾਂ ਉਹ ਸਰਕਾਰ ਨੂੰ ਇਸ ਉੱਤੇ ਕਾਰਵਾਈ ਕਰਨ ਦੇ ਲਈ ਮਜਬੂਰ ਨਹੀਂ ਸੀ ਕਰ ਸਕਦਾ। ਐਨਡੀਪੀ ਚਾਹੁੰਦੀ ਸੀ ਕਿ ਸਰਕਾਰ ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ, GST, ਐਨਰਜੀ ਸਰੋਤ ਕੋਈ ਵੀ ਹੋਵੇ, ਉਸ ਦੇ ਬਾਵਜੂਦ ਘੱਟ ਆਮਦਨ ਤੇ ਮੱਧ ਵਰਗ ਕੈਨੇਡੀਅਨਸ ਦੇ ਲਈ ਈਕੋ ਐਨਰਜੀ ਰੈਟਰੋਫਿਟਸ ਤੇ ਹੀਟ ਪੰਪਸ ਨੂੰ ਮੁਫ਼ਤ ਤੇ ਪਹੁੰਚ ਵਿਚ ਲਿਆਂਦਾ ਜਾਵੇ। ਟੋਰੋਂਟੋ ਪੁਲਿਸ ਦੇ ਵੱਲੋਂ $20,000 ਮੁੱਲ ਦੀ ਫੈਂਟਾਨਲ ਮਿਲਣ ਤੋਂ ਬਾਅਦ ਇਕ ਵਿਅਕਤੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ। ਨਾਇਗਰਾ ਰੀਜਨਲ ਪੁਲਿਸ ਸਰਵਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਵੇ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਅਧਿਕਾਰੀ ਦੇ ਵੱਲੋਂ ਕਿੰਗ ਸਟਰੀਟ ਦੇ ਉੱਤੇ ਇਕ ਗੱਡੀ ਨੂੰ ਰੋਕਿਆ ਗਿਆ। ਦੱਸਿਆ ਗਿਆ ਕਿ ਗੱਡੀ ਦੇ ਵਿਚੋਂ ਬਾਹਰ ਨਿਕਲ ਕੇ ਡਰਾਈਵਰ ਪੁਲਿਸ ਅਧਿਕਾਰੀ ਦੇ ਨਾਲ ਬਹਿਸਣ ਲੱਗਾ ਤੇ ਪੁਲਿਸ ਵਾਲੇ ਦੇ ਕਹਿਣ ਤੋਂ ਬਾਵਜੂਦ ਵੀ ਉਸ ਵੱਲੋਂ ਕੋਈ ਵੀ ਦਸਤਾਵੇਜ਼ ਨਹੀਂ ਦੱਸੇ ਜਾ ਰਹੇ ਸਨ। ਸਿਰਫ ਡਰਾਈਵਰ ਦੇ ਵੱਲੋਂ ਮੂੰਹ ਜ਼ਬਾਨੀ ਆਪਣਾ ਨਾਮ ਹੀ ਦੱਸਿਆ ਗਿਆ। ਜਦੋਂ ਪੁਲਿਸ ਦੇ ਵੱਲੋਂ ਸਾਰੇ ਸਿਸਟਮ ਦੇ ਵਿਚ ਉਸਦਾ ਨਾਮ ਪਾਇਆ ਗਿਆ ਤਾਂ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਡਾਟਾਬੇਸ ਦੇ ਵਿਚ ਉਸਦਾ ਨਾਮ ਮਿਲਦਾ ਜੁਲਦਾ ਕੋਈ ਵੀ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਗੱਡੀ ਦੇ ਵਿਚੋਂ $20,000 ਜੋ ਕਿ ਬਾਜ਼ਾਰ ਦੀ ਕੀਮਤ ਦੱਸੀ ਜਾ ਰਹੀ ਹੈ, ਇਸ ਬਰਾਬਰ 103 ਗ੍ਰਾਮ ਫੈਂਟਾਨਲ ਬਰਾਮਦ ਹੋਈ ਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਨਾ ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ ਪਟਾਕਾ.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ ਪਟਾਕਾ.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਟਾਕਾ.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे ते जीटीए दा सब तो वधिया मुल है। दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। जीटीए दे उज्जवले भविष्य विच अज निवेश करो स्टेशन साइट रजिस्टर करो।
आतिशबाजी के नए कानून के तहत ब्रैम्पटन में आतिशबाजी के इस्तेमाल खरीदारी खारिज होने वाले मादा डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां रॉकेट ग्राउंड स्पिनर्स फवारे उड़ने वाले लालटेन बम धमाके वगैरह शामिल है। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी नए साल की शाम कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मजीद जानने के लिए विजिट कीजिए brampton.ca/fireworks।
क्रिकेट वर्ल्ड कप सेमीफाइनल एंड फाइनल लाइव एट 7:70 AM।
कवरेज ऑफ नॉकआउट गेम्स विद क्रिकेट पैनलिस्ट एंड एक्सपर्ट्स।
पाकिस्तानी टेस्ट क्रिकेटर सिकंदर बख्त होंगे हमारे साथ।
सेमीफाइनल कवरेज थर्सडे नवंबर 16th
एंड फाइनल ऑन मंडे नवंबर द 20th।
Tune in Radio 770 AM and E Awaaz TV
6478724900. Listen and watch online www.eawaaz.com. 770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900।
ਦ ਬਿਗੇਸਟ ਸਾਊਥ